ठाकुरे नमे जुगादगुरे नमे सतगुरे नमे श्री गुरुदेव नमे।
हाउ विच आया हाउ विच गया हाउ विच जमिया हाउ विच मुआ हाउ विच दिता हाउ विच लिया हाउ विच खटिया हाउ विच गया हाउ विच सचियार कुड़ियार हाउ विच पाप पुन विचार हाउ विच नरक सुर्ग अवतार हाउ विच हसे हाउ विच रोवे हाउ विच परिये हाउ विच तोवे हाउ विच जाति जिनसी खोवे हाउ विच मूर्ख हाउ विच सियाणा मोख मुकत की सार न जाना हाउ विच माया हाउ विच छाया ओमे कर कर जंत उपाया ओमे बुझे ता दर सूझे ज्ञान विहुणा कत कत लूझे नानक हुक्मी लिखिए लेख जे आवेखै ते आवे ओमे हा जात है ओमे कर्म कमाए ओमे बंदना फिर जोनी पाए ओमे कितो पुजे कित संजम इह जाए ओमे हो हुक्म है पहिए किरत फिराए ओमे दीर्घ रोग है दारू भी समाए कृपा करे जे आपनी ता गुर का शब्द कमाए नानक सुनो जनो इत संजम दुख जाए सेव की संतोखई जिन्ही सचो सच त्याया ओनी मंदे पैर न रखियो कर सुकृत धर्म कमाया ओनी दुनिया तोड़े बंदनान पानी थोड़ा खाया तू बख्शी सी अगला नित देवे चढ़े सवाया वड्याई वड्डा पाया तागा चूड़ न पिंजरा वसे ता उडर जाए जित पिंजरे मेरा सह वसे मास न तिद्दू खाए फरीदा तन सुखा पिंजर थिया तलिया कुंडे काग अजय सुरब न बुहाड़ियो देख बंदे के पाग अजय सुरब न बहाड़ियो देख बंदे के पाग कागा करंग टंडोलिया सगला खाइया मास ए दोई नैना मत छू फिर देखन की आस देख कुटम लो मोइयो प्राणी माया को लपटाना माया होई नागनी जगत रही लपटाई खेत शरीर जो बीजिए अंत खलोया आई
हाथ जोड़ के संगत चरणा च मथा टेकते हुए अपने गुनाह की मस बेनती करता है संगत इस मथा है बख्शन की कृपालता करो संगत के बख्शे गुरु साहब भी बख्श देते हैं
विच गईया हाउ विच जमिया हाउ विच मुआ हाउ विच देता हाउ विच लिया हाउ विच खटिया हाउ विच गईया हाउ विच सचिया विचार हाउ विच नर नरक सुरग अवतार हाँ विच हसे हाँ विच रोए हाँ विच परिये हाँ विच दोए हाँ विच जाति जिनसी खोए हाँ विच मोरक की सारी न जाना हाँ विच माया विच हाँ में कर करे जयंती उपाया
देख कुटुंब लोभ मोयो प्राणी माया को लपटाना माया हुई नागनी जगत रही लपटाई इसकी सेवा जो करे तिस ही को फिर खाए देख कुटुंब कुटुंब कहते ने परिवार ने ये प्राणी ये जीव जो इस समृत लोक दे विच अवतार लेंदा है बड़ा कीमती मनुखा जन्म है परमात्मा बनन वास्ते इस जीवात्मा एक मौका दिता जाता है उसका रूप उसकी समर्था उसकी ताकत नू हासिल करन वास्ते एक कली न मिलते तो कलयुग होता अगर एक कली भी असी हुण विसार देते उस परमात्मा तो दूर हो गए फिर खरे जन्म मिले या ना मिले उस परमात्मा ने दया करके मेहर बख्शी है एक कीमती चोला दिता है अपने नाल मिला लेन वास्ते और अपनी ताकत देती है ये प्राण वायु एक निश्चित सीमा तक काम करती है इस अविधि दे अंदर इस जीव ने अपने इस रस्ते नू तय करना है उस परमात्मा दे कोल पहुंचना है जिसका कि ये अंश है इसका अपना कार्य है ये प्राण शक्ति अगर असी दुरुपयोग कीती संसार दे उपर खर्च कर देती वस्तु पदार्थ और संबंध इकट्ठे करते रह गए यह जन्म साडा विरथा चला जाएगा यह मौका जड़ा मिलिया सी ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ ਸੱਚੇ ਹੋਣ ਵਾਸਤੇ ਮੁਕਤੀ ਪ੍ਰਾਪਤ ਕਰਨ ਵਾਸਤੇ ਕਰਮਾਂ ਅਨੁਸਾਰ ਇਹ ਕੱਪੜਾ ਮਿਲਿਆ ਹੈ ਇਹ ਕੱਪੜਾ ਸਿਰਫ ਕਰਮ ਦੇ ਨਾਲ ਨਹੀਂ ਮਿਲਦਾ ਉਸਦੀ ਦਇਆ ਵੀ ਚਾਹੀਦੀ ਉਸਦੀ ਨਜ਼ਰ ਚਾਹੀਦੀ 84 ਲੱਖ ਜਾਮਿਆਂ ਦੀ ਅੰਧੇਰੀ ਰਾਤ ਦੇ ਵਿੱਚ ਜਦੋਂ ਪ੍ਰਭਾਤ ਵੇਲਾ ਹੁੰਦੀ ਹੈ ਪ੍ਰਕਾਸ਼ ਦੀ ਕਿਰਨ ਫੁੱਟਦੀ ਹੈ ਉਸ ਵਕਤ ਇਹ ਕੀਮਤੀ ਜੋੜਾ ਸਾਨੂੰ ਦਿੱਤਾ ਜਾਂਦਾ ਹੈ ਸੱਚ ਦੇ ਇਸ਼ਨਾਨ ਵਾਸਤੇ ਇਹ ਜਗਤ ਝੂਠਾ ਹੈ ਝੂਠਾ ਸਭ ਸੰਸਾਰ ਇਹ ਸੰਸਾਰ ਦੀਆਂ ਜਿਤਨੀਆਂ ਵੀ ਵਸਤੂ ਪਦਾਰਥ ਤੋਂ ਸੰਬੰਧ ਅਸੀਂ ਦੇਖਦੇ ਹਾਂ ਮਨ ਬੁੱਧੀ ਔਰ ਇੰਦਰੀਆਂ ਦੇ ਵਿੱਚ ਜੋ ਕੁਛ ਵੀ ਆ ਗਿਆ ਇਹ ਸਭ ਝੂਠ ਹੈ ਅਸੀਂ ਝੂਠ ਦੇ ਉੱਪਰ ਆਪਣੀ ਹਸਤੀ ਖਤਮ ਕਰ ਰਹੇ ਹਾਂ ਇਹ ਸਾਡੀ ਹਸਤੀ ਨਿਰੰਤਰ ਖਤਮ ਹੋ ਰਹੀ ਹੈ ਪਲ ਪਲ ਅਸੀਂ ਮੌਤ ਦੇ ਮੂੰਹ ਦੇ ਵਿੱਚ ਜਾ ਰਹੇ ਹਾਂ ਉਸ ਪਰਮਾਤਮਾ ਤੋਂ ਦੂਰ ਹੁੰਦੇ ਜਾ ਰਹੇ ਹਾਂ ਜੋ ਮਜ਼ਬੂਨ ਇਸ ਸਤਸੰਗ ਦਾ ਚੱਲਦਾ ਪਿਆ ਹੈ ਹੋਮੈ ਹੰਕਾਰ ਜੋ ਇੱਕ ਵਿਰੋਧੀ ਤਾਕਤ ਦੇ ਰੂਪ ਦੇ ਵਿੱਚ ਇਸ ਤਨ ਦੇ ਪਿੰਜਰੇ ਦੇ ਅੰਦਰ ਮੌਜੂਦ ਹੈ ਹੋਮੈ ਵੀ ਇੱਕ ਪਿੰਜਰਾ ਹੈ ਗੁਰੂ ਨਾਨਕ ਸਾਹਿਬ ਨੇ ਆਪਣੇ ਸਾਊ ਸ਼ਬਦ ਦੇ ਵਿੱਚ ਇਸ ਦੀ ਵਿਸਤ੍ਰਿਤ ਵਿਆਖਿਆ ਕੀਤੀ ਹੈ ਵੀ ਜੀਵ ਕਿਸ ਤਰੀਕੇ ਦੇ ਨਾਲ ਇਸ ਵਿਰੋਧੀ ਤਾਕਤ ਦੇ ਅਧੀਨ ਹੋ ਜਾਂਦਾ ਹੈ ਇਸ ਦੇ ਵਿੱਚ ਜੀਵ ਦਾ ਆਪਣਾ ਕੀ ਭਾਵ ਹੈ ਕਿੱਥੇ ਤੱਕ ਇਹਦੀ ਸਮਰੱਥਾ ਹੈ ਇਹਦੇ ਵਿੱਚੋਂ ਨਿਕਲਣ ਦੀ ਕਿਸ ਤਰੀਕੇ ਦੇ ਨਾਲ ਇਹ ਬਚ ਸਕਦਾ ਹੈ ਤਾਂ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਕੀਤਾ ਹੈ ਦੇਖ ਕੁਟੰਬ ਲੋਭ ਮੋਹੀਓ ਪ੍ਰਾਣੀ ਜਦੋਂ ਕੁਟੰਬ ਨੂੰ ਇਹ ਪ੍ਰਾਣੀ ਇਸ ਸਰੀਰ ਦੇ ਵਿੱਚ ਆ ਕਰਕੇ ਦੇਖਦਾ ਹੈ ਇਹ ਜੀਵਾਤਮਾ ਜਦੋਂ ਵੀ ਇਸ ਮੁਲਕ ਦੇ ਵਿੱਚ ਅਵਤਾਰ ਲਏਗੀ ਇਨਸਾਨ ਦੇ ਜਾਮੇ ਦੇ ਵਿੱਚ ਮਾਂ ਬਾਪ ਦੇ ਅਧੀਨ ਹੀ ਹੋ ਕਰਕੇ ਆਏਗੀ ਹੋਰ ਕਿਸੇ ਵੀ ਤਰੀਕੇ ਦੇ ਨਾਲ ਇਹ ਪ੍ਰਗਟ ਨਹੀਂ ਹੋ ਸਕਦੀ ਜਦੋਂ ਇਸ ਮੁਲਕ ਦੇ ਵਿੱਚ ਮਾਂ ਬਾਪ ਦੇ ਜ਼ਰੀਏ ਆਏਗੀ ਭੈਣ ਭਰਾ ਵੀ ਹੋਣਗੇ ਸੰਬੰਧੀ ਵੀ ਹੋਣਗੇ ਯਾਨੀ ਕਿ ਪੂਰਾ ਬਾਗ ਪਰਿਵਾਰ ਹੋਏਗਾ ਔਰ ਜਦੋਂ ਇਸਦੀ ਬੁੱਧੀ ਵਿਕਸਿਤ ਹੁੰਦੀ ਹੈ ਵਿਵੇਕਤਾ ਨੂੰ ਪ੍ਰਾਪਤ ਕਰਦਾ ਹੈ ਇਹ ਵਿਵੇਕਤਾ ਦਾ ਨਿਰੰਤਰ ਦੁਰਉਪਯੋਗ ਕਰਨ ਲੱਗ ਜਾਂਦਾ ਹੈ ਪਰਿਵਾਰ ਨੂੰ ਦੇਖ ਕਰਕੇ ਲੋਭ ਦੇ ਵਿੱਚ ਆ ਜਾਂਦਾ ਹੈ ਮੋਹ ਦੇ ਵਿੱਚ ਫਸ ਜਾਂਦਾ ਮਾਇਆ ਕੋਲ ਲਪਟਾਣਾ ਇਹ ਮੋਹ ਕੀ ਇਹ ਮਾਇਆ ਹੈ ਲਪਟਾਣਾ ਦਾ ਭਾਵ ਹੈ ਸੱਪ ਨੂੰ ਗਲ ਦੇ ਵਿੱਚ ਪਾ ਲੈਣਾ ਮਾਇਆ ਹੋਈ ਨਾਗਨੀ ਇਹ ਇੱਕ ਨਾਗ ਹੈ ਸੱਪ ਹੈ ਜਗਤ ਰਹੀ ਲਪਟਾਈ ਇਹ ਸਾਰਾ ਜਗਤ ਜਿਹੜਾ ਹੈ ਇਸ ਦੇ ਅਧੀਨ ਹੈ ਇਹ ਮਾਇਆ ਨੇ ਸਾਰੇ ਨੂੰ ਲਪੇਟ ਰੱਖਿਆ ਹੈ ਹੁਣ ਵਿਚਾਰ ਕਰਕੇ ਦੇਖ ਲਓ ਅਗਰ ਅਸੀਂ ਸੱਪ ਗਲੇ ਦੇ ਵਿੱਚ ਪਾਈਏ ਤਾਂ ਕਿਆ ਉਹਦੀ ਡਸ ਤੋਂ ਬਚ ਜਾਵਾਂਗੇ ਨਹੀਂ ਬਚ ਸਕਦੇ ਚਾਹ ਕਰਕੇ ਵੀ ਨਹੀਂ ਬਚ ਸਕਦੇ ਅਸੀਂ ਸਾਰੇ ਜਦੋਂ ਪਰਿਵਾਰ ਨੂੰ ਦੇਖਦੇ ਹਾਂ ਰਿਸ਼ਤੇ ਸੰਬੰਧੀਆਂ ਨੂੰ ਦੇਖਦੇ ਹਾਂ ਲੋਭ ਦੇ ਵਿੱਚ ਆ ਜਾਂਦੇ ਹਾਂ ਔਰ ਇਹ ਮਾਇਆ ਆਪਣਾ ਕੰਮ ਕਰ ਜਾਂਦੀ ਹੈ ਹੁਣ ਇੱਥੇ ਮਾਇਆ ਦਾ ਭਾਵ ਵਸਤੂ ਪਦਾਰਥ ਔਰ ਸੰਬੰਧ ਨਹੀਂ ਹੈ ਇੱਥੇ ਮਾਇਆ ਦਾ ਭਾਵ ਹੈ ਤਿੰਨ ਗੁਣੀ ਮਾਇਆ ਮਾਇਆ ਦੇ ਤਿੰਨ ਗੁਣ ਹਨ ਅੱਜ ਦਾ ਜੋ ਮਜ਼ਮੂਨ ਚੱਲ ਰਿਹਾ ਹੈ ਪਿਛਲੇ ਸਤਸੰਗਾਂ ਦੀ ਲੜੀਵਾਰ ਕਥਾ ਹੈ ਅਕਥ ਕਥਾ ਹੈ ਇਸ ਨੂੰ ਕੋਈ ਬਿਆਨ ਨਹੀਂ ਕਰ ਸਕਦਾ ਲਾ ਬਿਆਨ ਹੈ ਫਿਰ ਵੀ ਸੀਮਿਤ ਅਰਥਾਂ ਦੇ ਨਾਲ ਸੀਮਿਤ ਲਫ਼ਜ਼ਾਂ ਦੇ ਨਾਲ ਸੱਚਖੰਡ ਤੋਂ ਅਕਾਲ ਪੁਰਖ ਦੀ ਆਤਮਿਕ ਪ੍ਰੇਰਣਾ ਨੂੰ ਗੁਰੂ ਨਾਨਕ ਸਾਹਿਬ ਆਪ ਵਿਅਕਤ ਕਰਦੇ ਹਨ ਉਸ ਉਹਨਾਂ ਦੇ ਭਾਵ ਨੂੰ ਹੀ ਇਸ ਵਕਤ ਅਸੀਂ ਸਾਰਿਆਂ ਨੇ ਸ਼ਰਵਣ ਕਰਨਾ ਹੈ ਔਰ ਉਸ ਨੂੰ ਅਮਲੀ ਜਾਮਾ ਵੀ ਪਹਿਨਾਉਣਾ ਹੈ ਕਿ ਇਸ ਹੋਮੈ ਨੂੰ ਕੌਣ ਪ੍ਰਭਾਵਿਤ ਕਰਦਾ ਹੈ ਹੋਮੈ ਚਿੱਤ ਦੇ ਵਿੱਚ ਜੋ ਕੁਝ ਵੀ ਧਾਰਨ ਕੀਤਾ ਜਾਂਦਾ ਹੈ ਉਸ ਨੂੰ ਹਾਸਲ ਕਰਨ ਵਾਸਤੇ ਮਨ ਬੁੱਧੀ ਔਰ ਇੰਦਰੀਆਂ ਦਾ ਪ੍ਰਯੋਗ ਕਰਦਾ ਹੈ ਨਿਰੰਤਰ ਪ੍ਰਯੋਗ ਕਰ ਰਿਹਾ ਹੈ ਹੁਣ ਇਹ ਹੋਮੈ ਕਿਸ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ, ਇਹ ਮਾਇਆ ਦੇ ਨਾਲ ਪ੍ਰਭਾਵਿਤ ਹੁੰਦੀ ਹੈ, ਸੂਖਮ ਵਿਸ਼ਲੇਸ਼ਣ ਹੈ। ਵਿਦਵਾਨਾਂ ਨੇ ਜਿਤਨੇ ਵੀ ਅਰਥ ਕੱਢੇ ਨੇ, ਹੋਮੈ ਦੇ ਵਿੱਚ ਆਇਆ ਔਰ ਹੋਮੈ ਦੇ ਵਿੱਚ ਚਲਾ ਗਿਆ, ਬਸ ਹੰਕਾਰ ਨੂੰ ਹੰਕਾਰ ਹੀ ਕਹਿ ਕਰਕੇ ਖਤਮ ਕਰਤਾ, ਜਾਂ ਮੇਰੀ ਮੈਂ ਨੂੰ ਹੰਕਾਰ ਕਹਿਤਾ। ਪਰ ਗੁਰੂ ਨਾਨਕ ਸਾਹਿਬ ਨੇ ਇਹਦੇ ਵਿਸਤ੍ਰਿਤ ਅਰਥ ਦਿੱਤੇ ਹਨ, ਪੂਰੀ ਵਿਆਖਿਆ ਕੀਤੀ ਹੈ ਕਿ ਇਹ ਪ੍ਰਕਿਰਤੀ ਕਿਸ ਤਰੀਕੇ ਦੇ ਨਾਲ ਮਹਿਤ ਜੋ ਹੈ ਇਹ ਸ਼ਬਦ ਦੇ ਨਾਲ ਮਿਲ ਕਰਕੇ ਹੰਕਾਰ ਨੂੰ ਪੈਦਾ ਕਰਦੀ ਹੈ। ਇਹ ਵਿਕ੍ਰਿਤ ਸਰੂਪ ਹੈ, ਯਾਨੀ ਕਿ ਇੱਕ ਤਾਕਤ ਹੈ, ਔਰ ਇਹਦੀ ਪਹਿਚਾਣ ਗੁਰੂ ਨਾਨਕ ਸਾਹਿਬ ਨੇ ਦੱਸੀ ਸੀ ਕਿ ਕਾਮ ਹੈ, ਯਾਨੀ ਕਿ ਕਾਮਨਾ, ਔਰ ਕਾਮ ਦੀ ਪਹਿਚਾਣ ਹੈ ਕ੍ਰੋਧ। ਕਾਮਨਾ ਕਿਸੇ ਦੀ ਵੀ ਪੂਰੀ ਨਹੀਂ ਹੋ ਸਕਦੀ, ਅੱਜ ਤੱਕ ਕਿਸੇ ਦੀ ਪੂਰੀ ਨਹੀਂ ਹੋਈ। ਜੋ ਮਰਨ ਵਾਲਾ ਹੈ, ਅਰਬਾਪਤੀ ਕਿਉਂ ਨਾ ਆਏ, ਉਹਦੇ ਕੋਲ ਬੈਠ ਕਰਕੇ ਉਹਨੂੰ ਪੁੱਛ ਕਰਕੇ ਦੇਖ ਲਓ, ਉਹ ਤੁਹਾਨੂੰ ਲਿਸਟ ਬਣਾਉਂਦਾ ਦੱਸਦਾ ਦੱਸਦਾ ਇਹ ਚੋਲਾ ਛੱਡ ਜਾਏਗਾ, ਪਰ ਲਿਸਟ ਪੂਰੀ ਨਹੀਂ ਹੋਏਗੀ। ਯਾਨੀ ਕਿ ਅਜੇ ਲਸਟ ਬਾਕੀ ਹੈ, ਅਜੇ ਹਵਸ ਬਾਕੀ ਹੈ, ਅਜੇ ਇੱਛਾ ਬਾਕੀ ਹੈ, ਅਜੇ ਕਾਮ ਬਾਕੀ ਹੈ। ਯਾਨੀ ਕਿ ਕਾਮ ਕਿਸੇ ਦਾ ਪੂਰਾ ਨਹੀਂ ਹੋ ਸਕਦਾ। ਜਦੋਂ ਕਾਮ ਪੂਰਾ ਨਹੀਂ ਹੁੰਦਾ, ਉਸ ਵਕਤ ਕ੍ਰੋਧ ਭੜਕ ਜਾਂਦਾ ਹੈ। ਜਦੋਂ ਕ੍ਰੋਧ ਭੜਕਦਾ ਹੈ, ਉਸ ਵੇਲੇ ਬੁੱਧੀ ਜਿਹੜੀ ਹੈ ਇੱਕ ਵਿਸ਼ੇਸ਼ ਟੈਂਪਰੇਚਰ ਹੀ ਜਿਹੜਾ ਕੰਮ ਕਰਦੀ ਹੈ, ਉਹ ਟੈਂਪਰੇਚਰ ਜਿਹੜਾ ਵੱਧ ਜਾਣ ਦੇ ਕਾਰਨ ਬੁੱਧੀ ਜਿਹੜੀ ਹੈ, ਸੈੱਲ ਜਿਹੜੇ ਨੇ ਵਿਕਿਤ ਹੋ ਜਾਂਦੇ ਨੇ, ਫੈਸਲਾ ਗਲਤ ਹੋ ਜਾਂਦਾ, ਮੁਲਕ ਦੇ ਮੁਲਕ ਲਾਸ਼ਾਂ ਦੇ ਢੇਰ ਬਣ ਜਾਂਦੇ ਨੇ। ਇਹ ਆਪਣਾ ਇਤਿਹਾਸ ਨੂੰ ਪੜ੍ਹ ਕਰਕੇ ਅਸੀਂ ਦੇਖ ਸਕਦੇ ਹਾਂ। ਤੇ ਸਭ ਤੋਂ ਮਜ਼ਬੂਨ ਜਿਹੜਾ ਪਾਏਦਾਰ ਹੈ ਉਹ ਹੋਮੈ ਦੇ ਉੱਪਰ ਆ ਕਰਕੇ ਗੱਡੀ ਟਿਕਦੀ ਹੈ ਕਿ ਹੋਮੈ ਨੂੰ ਕਿਸ ਤਰੀਕੇ ਦੇ ਨਾਲ ਅਸੀਂ ਕਾਬੂ ਚ ਕਰੀਏ, ਕਿਸ ਦੇ ਨਾਲ ਪ੍ਰਭਾਵਿਤ ਹੁੰਦਾ। ਜਦੋਂ ਸਾਨੂੰ ਉਸਦੇ ਪ੍ਰਭਾਵ ਦਾ ਪਤਾ ਚੱਲ ਜਾਵੇ, ਤੇ ਜ਼ਰੂਰੀ ਗੱਲ ਹੈ ਕਿ ਅਸੀਂ ਉਸਦੇ ਉਸ ਕਾਰਨ ਨੂੰ ਦੂਰ ਕਰਕੇ ਇਸ ਹੋਮੈ ਤੋਂ ਲਾਭ ਚੁੱਕ ਸਕਦੇ ਹਾਂ। ਹੋਮੈ ਨੂੰ ਕੋਈ ਮਾਰ ਨਹੀਂ ਸਕਦਾ, ਔਰ ਮਾਰ ਕਰਕੇ ਇਸ ਜੀਵਾਤਮਾ ਦਾ ਕਦੀ ਵੀ ਕਲਿਆਣ ਨਹੀਂ ਹੋ ਸਕਦਾ। ਯਾਨੀ ਕਿ ਇੱਕ ਸਾਧਨ ਦੇ ਰੂਪ ਦੇ ਵਿੱਚ ਮਿਲਿਆ ਹੈ। ਜਦੋਂ ਅਸੀਂ ਇਸਦਾ ਦੁਰਉਪਯੋਗ ਕਰਦੇ ਹਾਂ ਤੇ ਪਤਿਤ ਹੋ ਜਾਂਦੇ ਹਾਂ, ਪਤਨ ਦੀ ਤਰਫ ਚਲੇ ਜਾਂਦੇ ਹਾਂ। ਜਦੋਂ ਇਸਦਾ ਸਦਉਪਯੋਗ ਕਰਦੇ ਹਾਂ ਤੇ ਇਹ ਸਾਧਨ ਜਿਹੜਾ ਸਾਡੇ ਵਾਸਤੇ ਲਾਭਕਾਰੀ ਹੋ ਜਾਂਦਾ, ਆਤਮਾ ਦਾ ਕਲਿਆਣ ਹੋ ਜਾਂਦਾ, ਆਤਮਾ ਸਦਾ ਲਈ ਜਨਮ ਔਰ ਮਰਨ ਦੇ ਵਿੱਚੋਂ ਨਿਕਲ ਕਰਕੇ ਉਸ ਚਿਰ ਸਥਾਈ ਅਨੰਤ ਕਾਲ ਦੇ ਆਨੰਦ ਦੀ ਅਵਸਥਾ ਦੇ ਵਿੱਚ ਲੀਨ ਹੋ ਜਾਂਦੀ, ਉਸ ਪਰਮਾਤਮਾ ਦਾ ਹੀ ਰੂਪ ਹੋ ਕਰਕੇ। ਤੋ ਵਿਚਾਰ ਕਰਕੇ ਦੇਖਣਾ ਹੈ ਕਿ ਇਹ ਮਾਇਆ ਕਿਸ ਤਰ੍ਹਾਂ ਇਸ ਨੂੰ ਪ੍ਰਭਾਵਿਤ ਕਰਦੀ ਹੈ। ਇਹ ਬਹੁਤ ਹੀ ਅਹਿਮ ਮਜ਼ਮੂਨ ਹੈ, ਬੜੇ ਧਿਆਨ ਦੇ ਨਾਲ ਇਸ ਦੇ ਉੱਪਰ ਵਿਚਾਰ ਕਰਦੀ ਹੈ। ਇਹ ਤਿੰਨ ਗੁਣ ਨੇ, ਸਤੋ, ਰਜੋ ਔਰ ਤਮੋ। ਇਹ ਤਿੰਨ ਗੁਣੀ ਮਾਇਆ ਕਹੀ ਗਈ ਹੈ। ਇਹ ਤਿੰਨ ਗੁਣ ਜਿਹੜੇ ਨੇ ਇਹ ਇਸ ਹੋਮੈ ਨੂੰ ਪ੍ਰਭਾਵਿਤ ਕਰਦੇ ਨੇ। ਹੋਮੈ ਕਿਸ ਤਰੀਕੇ ਦੇ ਨਾਲ ਬਣਦੀ ਹੈ, ਇਹ ਮਹਿਤ ਦਾ ਵਿਕ੍ਰਿਤ ਸਰੂਪ ਹੈ, ਇਸ ਨੂੰ ਅਸੀਂ ਸਪਸ਼ਟ ਕਰ ਚੁੱਕੇ ਹਾਂ। ਪਰ ਇਹਦੇ ਉੱਤੇ ਗੁਣ ਦਾ ਪ੍ਰਭਾਵ ਕਿਸ ਤਰ੍ਹਾਂ, ਗੁਣ ਮਿਲਦੇ ਨੇ ਕਰਮ ਦੇ ਅਨੁਸਾਰ। ਜੈਸਾ ਵੀ ਇਨਸਾਨ ਦੀ ਜ਼ੂਨ ਦੇ ਵਿੱਚ ਆ ਕਰਕੇ ਇਹ ਜੀਵਾਤਮਾ ਸਥੂਲ ਸਰੀਰ ਦੇ ਰੂਪ ਦੇ ਵਿੱਚ, ਜ਼ਬਾਨ ਦੇ ਰੂਪ ਦੇ ਵਿੱਚ, ਜਾਂ ਮਾਨਸਿਕ ਰੂਪ ਦੇ ਵਿੱਚ ਜੋ ਵੀ ਕਿਰਿਆ ਨੂੰ ਅਪਣਾਏਗੀ, ਯਾਨੀ ਕਿ ਸੂਖਮ ਤੋਂ ਸੂਖਮ ਰੂਪ ਦੇ ਵਿੱਚ ਵੀ ਅਪਣਾਈ ਹੋਈ ਕਿਰਿਆ ਜਿਹੜੀ ਹੈ, ਇਸ ਜੀਵਾਤਮਾ ਲਈ ਹੁਕਮ ਹੈ। ਹੁਕਮ ਦਾ ਭਾਵ ਹੈ ਪ੍ਰਤੀਫਲ। ਜਿੱਥੇ ਵੀ ਹੁਕਮ ਲਫ਼ਜ਼ ਆ ਜਾਏ, ਕਰਮ ਲਫ਼ਜ਼ ਆ ਜਾਏ, ਉਸ ਦੇ ਬਰਾਬਰ ਡੈਸ਼ ਕਰਕੇ ਤੇ ਤੁਸੀਂ ਪ੍ਰਤੀਫਲ ਲਿਖ ਲਓ। ਯਾਨੀ ਕਿ ਇੱਕ ਐਸਾ ਫਾਰਮੂਲਾ ਗੁਰੂ ਨਾਨਕ ਸਾਹਿਬ ਸਾਡੀ ਝੋਲੀਆਂ 'ਚ ਤਕਸੀਮ ਕਰ ਰਹੇ ਨੇ ਕਿ ਇਹਨਾਂ ਨੂੰ ਯਾਦ ਕੀਤੇ ਬਿਨਾਂ, ਰੱਟੇ ਬਿਨਾਂ, ਇਹਨਾਂ ਦਾ ਧਿਆਨ ਕੀਤੇ ਬਿਨਾਂ ਅਸੀਂ ਰੂਹਾਨੀਅਤ ਦੇ ਇਸ ਮਜ਼ਬੂਨ ਦੇ ਗਹਿਰਾਈ ਦੇ ਵਿੱਚ ਨਹੀਂ ਉਤਰ ਸਕਦੇ, ਇਸ ਨੂੰ ਜਾਣ ਨਹੀਂ ਸਕਦੇ। ਇਸ ਜਾਲ ਨੂੰ ਜਾਣੇ ਬਿਨਾਂ ਅਸੀਂ ਨਿਕਲਣ ਦਾ ਉਪਾਅ ਕਿਸ ਤਰੀਕੇ ਨਾਲ ਕਰ ਲਵਾਂਗੇ। ਯਾਨੀ ਕਿ ਇਹ ਤਿੰਨ ਗੁਣਾਂ ਦਾ ਆਧਾਰ ਕੀ ਹੈਗਾ? ਜੀਵ ਦਾ ਕਮਾਇਆ ਗਿਆ ਕਰਮ। ਯਾਨੀ ਕਿ ਜੀਵ ਨੇ ਜਿਸ ਤਰੀਕੇ ਦੇ ਅਗਰ ਬਹੁਤ ਹੀ ਅੱਛੇ ਕਰਮ ਕੀਤੇ ਤੇ ਸੱਤੋਂ ਗੁਣ ਦੇ ਉੱਪਰ ਆਧਾਰਿਤ ਇਹ ਹੋਮੈ ਦੀ ਉਤਪਤੀ ਹੋਏਗੀ। ਜਿਹੜੀ ਕਿ ਹੋਮੈ ਜੋ ਬਣੇਗੀ ਪ੍ਰਕਿਰਤੀ ਤੋਂ, ਮਹਿਤ ਤੋਂ, ਇਸ ਦੇ ਵਿੱਚ ਪ੍ਰਭਾਵ ਹੋਏਗਾ ਸਤੋ ਗੁਣ ਦਾ। ਔਰ ਸਤੋ ਗੁਣ ਦੀ ਪ੍ਰਧਾਨਤਾ ਹੀ ਇਹ ਜੀਵਾਤਮਾ ਨੂੰ ਅਕਾਲ ਪੁਰਖ ਪਰਮਾਤਮਾ ਦੀ ਤਰਫ਼ ਪ੍ਰੇਰਿਤ ਕਰੇਗੀ, ਉਸ ਤਰਫ ਲਿਜਾਣ ਲਈ ਉਦਮਸ਼ੀਲ ਹੋਏਗਾ ਜੀਵ ਜੋ ਹੈ। ਯਾਨੀ ਕਿ ਵਿਚਾਰ ਕਰਕੇ ਦੇਖ ਲਓ, ਅਗਰ ਅਸੀਂ ਅੱਜ ਸਤਸੰਗ ਵਿੱਚ ਬੈਠੇ ਹਾਂ, ਗੁਰਦੁਆਰੇ ਮੰਦਰਾਂ ਜਾਂਦੇ ਹਾਂ, ਜਾਂ ਉਸ ਸਤਿਗੁਰ ਦੀ ਗੱਲ ਕਰਦੇ ਹਾਂ, ਜਾਂ ਹੋਰ ਕਿਸੇ ਵੀ ਤਰੀਕੇ ਦੇ ਨਾਲ ਮੂਰਤੀ ਪੋਥੀਆਂ ਨੂੰ ਪੂਜਦੇ ਹਾਂ, ਯਾਨੀ ਕਿ ਸਾਡੇ ਅੰਦਰ ਇੱਕ ਭਾਵ ਹੈ, ਉਹ ਭਾਵ ਹੈ ਪਰਮਾਤਮਾ ਨੂੰ ਮਿਲ ਲੈਣ ਦਾ, ਅਸੀਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹਾਂ। ਤੇ ਇਹ ਨਿਸ਼ਾਨੀ ਹੈ ਇਸ ਹੋਮੈ ਦੀ, ਹੰਕਾਰ ਦੀ ਨਿਸ਼ਾਨੀ ਹੈ। ਕੀ ਨਿਸ਼ਾਨੀ ਹੈ? ਕਿ ਸਾਡੇ ਅੰਦਰ ਸਤੋ ਗੁਣ ਦੀ ਮੌਜੂਦਗੀ ਹੈ। ਅਗਰ ਇਸ ਦੀ ਪ੍ਰਧਾਨਤਾ ਹੁੰਦੀ ਤੇ ਅਸੀਂ ਇਸ ਸੰਸਾਰ ਦੇ ਵਿੱਚ ਲਿਪਤ ਨਹੀਂ ਸੀ ਹੋ ਸਕਦੇ, ਅਸੀਂ ਇੱਕ ਸਿੱਧ ਯੋਗੀ ਕੱਦ ਦੇ ਹੋ ਚੁੱਕੇ ਹੁੰਦੇ। ਯਾਨੀ ਕਿ ਬਹੁਤ ਛੋਟੀ ਅਵਸਥਾ ਦੇ ਵਿੱਚ ਧਰੁਵ ਦਾ ਉਦਾਹਰਣ ਲੈ ਲਓ, ਪ੍ਰਹਲਾਦ ਦਾ ਉਦਾਹਰਣ ਲੈ ਲਓ, ਅਸੰਖ ਉਦਾਹਰਣ ਇਸ
ਇਤਿਹਾਸ ਦੇ ਵਿੱਚ ਮੌਜੂਦ ਨੇ, ਵਿਚਾਰ ਕਰਕੇ ਦੇਖ ਲਓ ਇਹਨਾਂ ਨੇ ਛੋਟੀ ਅਵਸਥਾ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਦੀ ਪ੍ਰੇਰਣਾ ਲੈ ਲਈ, ਕਿਸ ਜਗ੍ਹਾ ਤੋਂ ਮਿਲੀ, ਕਿਸ ਦੇਹ ਰੂਪੀ ਗੁਰੂ ਨੇ ਇਹਨਾਂ ਨੂੰ ਦਿੱਤੀ, ਜਾਂ ਕਿਸ ਤਰੀਕੇ ਦੇ ਨਾਲ ਇਹਨਾਂ ਦਾ ਮਕਸਦ ਹਾਲ ਹੋ ਗਿਆ, ਸਾਰਾ ਵਿਚਾਰ ਕਰਕੇ ਅਸੀਂ ਦੇਖੀਏ ਇਹਨਾਂ ਦੀ ਪਿਛਲੀ ਜੂਨਾਂ ਦਾ ਇਤਿਹਾਸ ਅਗਰ ਅਸੀਂ ਵਿਚਾਰ ਕਰਕੇ ਦੇਖੀਏ ਧਿਆਨ ਦੇ ਨਾਲ, ਤੇ ਸਪਸ਼ਟ ਹੋ ਜਾਂਦਾ ਕਿ ਇਹ ਸਾਰੇ ਜਿਹੜੇ ਜੀਵ ਕਾਲ ਯਾਨੀ ਕਿ ਛੋਟੀ ਅਵਸਥਾ ਵਿੱਚ ਜਿਹਨਾਂ ਨੇ ਪਰਮਾਤਮਾ ਨੂੰ ਪ੍ਰਾਪਤ ਕਰਨ ਦਾ ਉਦਮ ਕੀਤਾ, ਇਹ ਪਿਛਲੇ ਜਨਮਾਂ ਦੇ ਵਿੱਚ ਸਿੱਧ ਰਿਸ਼ੀ ਮੁਨੀ ਰਹੇ ਨੇ, ਯਾਨੀ ਕਿ ਅਨੰਤ ਕਾਲ ਤੋਂ ਮਨੁੱਖੇ ਜਨਮ ਦੇ ਵਿੱਚ ਇਹਨਾਂ ਨੇ ਇੱਕ ਸ਼ੌਕ ਪੈਦਾ ਕੀਤਾ ਉਸ ਅਕਾਲ ਪੁਰਖ ਪਰਮਾਤਮਾ ਨੂੰ ਪ੍ਰਾਪਤ ਕਰਨ ਦਾ, ਯਾਨੀ ਕਿ ਜਨਮ ਜਨਮਾਂਤਰ ਦੀ ਕਿਰਿਆ ਹੈ, ਕਿਸੇ ਭਰਮ ਦੇ ਵਿੱਚ ਮਤ ਬੈਠ ਲਓ, ਇਹ ਹਮੇ ਦੀ ਤਿਆਗ ਕਰੋ ਜਦ ਤੱਕ ਉਸ ਅਕਾਲ ਪੁਰਖ ਪਰਮਾਤਮਾ ਦੇ ਅਧੀਨ ਯਾਨੀ ਕਿ ਸ਼ਰਨ ਨਹੀਂ ਆਓਗੇ, ਤਨ ਮਨ ਧਨ ਵਚਨ ਔਰ ਕਰਮ ਦੀ ਟੇਕ ਨਹੀਂ ਲਓਗੇ, ਤਦ ਤੱਕ ਇਹ ਬਾਣੀ ਤੁਹਾਨੂੰ ਆਤਮ ਸਾਤ ਨਹੀਂ ਹੋ ਸਕਦੀ, ਯਾਨੀ ਕਿ ਅਸੀਂ ਸੁਣ ਤੇ ਲਵਾਂਗੇ, ਸਮਝ ਵੀ ਆ ਜਾਏਗੀ, ਪਰ ਅਮਲ ਨਹੀਂ ਕਰ ਪਾਵਾਂਗੇ, ਅਮਲ ਕਰਨ ਵਾਸਤੇ ਦਇਆ ਮਿਹਰ ਚਾਹੀਦੀ ਹੈ, ਸੋਝੀ ਚਾਹੀਦੀ ਹੈ, ਇਹ ਸਿਰਫ ਅਕਾਲ ਪੁਰਖ ਪਰਮਾਤਮਾ ਦਾ ਆਪਣਾ ਨਿੱਜੀ ਵਿਸ਼ੇ ਆ, ਉਹਦਾ ਮਜ਼ਮੂਨ ਹੈ, ਚਲਾਕੀਆਂ ਸਿਆਣਤਾਂ ਰਾਹ ਗਲਾਪਣ ਦੇ ਨਾਲ ਕਦੀ ਵੀ ਇਹ ਕਿਸੇ ਨੂੰ ਕੁਛ ਨਹੀਂ ਮਿਲਦਾ, ਯਾਨੀ ਕਿ ਵਿਚਾਰ ਕਰਕੇ ਦੇਖ ਲਓ ਜਿਹੜੇ ਛੋਟੇ ਛੋਟੇ ਅਵਸਥਾ ਦੇ ਵਿੱਚ ਸਿੱਧ ਜੋਗੀ ਬਣ ਗਏ, ਇਹਨਾਂ ਨੇ ਪਿਛਲੇ ਜਨਮਾਂ ਦੇ ਵਿੱਚ ਹੀ ਇਹ ਕਿਰਿਆ ਨੂੰ ਅਪਣਾ ਲਿਆ ਸੀ, ਅਸੀਂ ਵੀ ਹੁਣ ਵਿਚਾਰ ਕਰਕੇ ਇਹੀ ਜੋ ਹੈ ਉਪਦੇਸ਼ ਧਾਰਨ ਕਰਨਾ ਕਿ ਸਾਡੇ ਅੰਦਰ ਜਿਹੜਾ ਸਤੋ ਗੁਣ ਦੀ ਪ੍ਰਧਾਨਤਾ ਨਹੀਂ ਹੈ, ਅੰਸ਼ਿਕ ਰੂਪ ਦੇ ਵਿੱਚ ਮੌਜੂਦ ਹੈ, ਇਸੇ ਕਰਕੇ ਅਸੀਂ ਦੌੜਦੇ ਹੋਏ ਆਉਂਦੇ ਹਾਂ ਜੀ, ਅੱਜ ਬਚਨ ਹੋਣੇ ਨੇ, ਬੜੇ ਕਮਾਲ ਦੀ ਗੱਲ ਹੈ, ਅੱਜ ਬਚਨ ਹੋਣੇ ਨੇ, ਸਾਧਸੰਗ ਜੀ ਵਿਚਾਰ ਕਰਕੇ ਦੇਖ ਲਓ ਵਿਦ ਪਰਿਵਾਰ ਅਸੀਂ ਪਹੁੰਚ ਜਾਂਦੇ ਹਾਂ ਕਿਸ ਵਾਸਤੇ, ਬਚਨ ਸੁਣਨ ਵਾਸਤੇ, ਥੋੜਾ ਜਿਹਾ ਆਪਣੇ ਚਿਹਰੇ ਨੂੰ ਹਟਾ ਕਰਕੇ ਦੇਖੋ ਉਸ ਚਿਹਰੇ ਦੇ ਪਿੱਛੇ ਕੀ ਨਜ਼ਰ ਆ ਰਿਹਾ, ਇੱਕ ਭੇੜੀਆ ਨਜ਼ਰ ਆ ਰਿਹਾ ਜਿਸ ਦੇ ਮੂੰਹ ਦੇ ਵਿੱਚ ਲਾਲ ਟਪਕ ਰਹੀ ਹੈ, ਲਾਲ ਰੰਗ ਦਾ ਖੂਨ, ਇਨਸਾਨ ਦਾ ਖੂਨ ਪੀਣਾ ਚਾਹੁੰਦਾ, ਇਨਸਾਨ ਦਾ ਮਾਸ ਖਾਣਾ ਚਾਹੁੰਦਾ, ਮਾਸ ਕੀ ਹੈ, ਸੰਸਾਰ ਦੇ ਵਸਤੂ ਪਦਾਰਥ ਔਰ ਸੰਬੰਧ ਔਰ 14 ਇੰਦਰੀਆਂ ਦਾ ਸਵਾਦ ਹੈ, ਇਨਸਾਨ ਦਾ ਖੂਨ, ਇਹ ਉਸਦੀ ਲਸਟ ਲੈ ਕਰਕੇ ਵਿਦ ਪਰਿਵਾਰ ਮਖੋਟਾ ਲਗਾ ਕਰਕੇ ਬੈਠਿਆ ਸੀ ਸਤਿਗੁਰ ਦੇ ਬਚਨ ਸੁਣਨ ਵਾਸਤੇ ਆਏ। ਸਤਸੰਗ ਜੀ, ਕਿਸੇ ਓਹਕਾਰ ਦੇ ਵਿੱਚ ਨਾ ਲੈਣਾ, ਕੋਈ ਨਿੰਦਿਆ ਜਾਂ ਵਡਿਆਈ ਦਾ ਵਿਸ਼ੇ ਨਹੀਂ ਹੈ, ਇਹ ਸਾਡੇ ਮਖੋਟੇ ਉਤਾਰ ਕੇ ਸਤਿਗੁਰੂ ਦੱਸ ਰਹੇ ਨੇ ਕਿ ਸਾਡਾ ਕਲਿਆਣ ਕਿਸ ਤਰੀਕੇ ਦੇ ਨਾਲ ਹੋ ਸਕਦਾ, ਵਿਚਾਰ ਕਰਕੇ ਦੇਖ ਲਓ ਜਿਹਨਾਂ ਨੇ ਸਾਰੀ ਜ਼ਿੰਦਗੀ ਬਿਤਾ ਦਿੱਤੀ ਇਹ ਵਚਨ ਸੁਣਦੇ ਹੋਏ, ਇਸ ਜਗ੍ਹਾ ਨਹੀਂ ਕਿਸੇ ਵੀ ਜਗ੍ਹਾ ਲੈ ਲਓ, ਡੇਰੇ, ਮੰਦਰ, ਗੁਰਦੁਆਰੇ, ਮਸਜਿਦਾਂ ਵਿੱਚ ਕਥਾ ਕੀਰਤਨ ਸੁਣਦੇ ਰਹੇ, ਸਮਾਗਮਾਂ ਦੇ ਸਵਾਮੀਆਂ ਦੇ ਵਚਨ ਸੁਣਦੇ ਰਹੇ, ਅੱਜ ਤੱਕ ਕਲਿਆਣ ਕਿਉਂ ਨਹੀਂ ਹੋਇਆ? ਉਸਦਾ ਇੱਕੋ ਹੀ ਭਾਵ ਸੀ ਕਿ ਅਸੀਂ ਅੰਦਰੋਂ ਭੇੜੀ ਹਾਂ, ਬਾਹਰੋਂ ਮੋਮਨ ਬਣੀ ਬੈਠੀ। ਜਦ ਤੱਕ ਅਸੀਂ ਭੇੜੀਏ ਦੇ ਇਸ ਮਖੋਟੇ ਨੂੰ ਅੰਦਰੋਂ ਦੀ ਮਾਰ ਨਹੀਂ ਦਿੰਦੇ, ਅੰਦਰੋਂ ਦੀ ਕੱਢ ਨਹੀਂ ਦਿੰਦੇ, ਤਦ ਤੱਕ ਸਾਡਾ ਕਲਿਆਣ ਨਹੀਂ ਹੋ ਸਕਦਾ। ਬਚਨ ਸੁਣਨ ਦੇ ਨਾਲ ਕਲਿਆਣ ਨਹੀਂ ਹੋਏਗਾ, ਬਾਣੀ ਪੜ੍ਹਨ ਦੇ ਨਾਲ ਕਲਿਆਣ ਨਹੀਂ ਹੋਏਗਾ। ਇਸ ਵਕਤ ਵੀ ਅਸੀਂ ਬਚਨ ਸੁਣ ਰਹੇ ਹਾਂ, ਸਤਿਗੁਰੂ ਅਕਾਲ ਪੁਰਖ ਪਰਮਾਤਮਾ ਦੀ ਸਾਤਵੀਂ ਪ੍ਰੇਰਣਾ ਨੂੰ ਰੂਬਰੂ ਪ੍ਰਗਟ ਕਰ ਰਹੇ ਨੇ ਕਿ ਇਹ ਸਾਨੂੰ ਸਮਝ ਨਹੀਂ ਆ ਰਹੇ ਤੇ ਫਿਰ ਸਾਡਾ ਕਲਿਆਣ ਕਿਉਂ ਨਹੀਂ ਹੋਇਆ, ਅੱਜ ਤੱਕ ਦੇਰੀ ਕਿਉਂ ਆ? ਯਾਨੀ ਕਿ 40 ਸਾਲ ਹੋ ਗਏ, 30 ਸਾਲ ਹੋ ਗਏ, 20 ਸਾਲ ਹੋ ਗਏ, 10 ਸਾਲ ਹੋ ਗਏ, ਕਿਸੇ ਨੂੰ ਕਿਤਨਾ ਸਮੇਂ, ਕਿਸੇ ਨੂੰ ਕਿਤਨਾ ਸਮੇਂ, ਅੱਜ ਤੱਕ ਉੱਥੇ ਦੇ ਉੱਥੇ ਹੀ ਬੈਠੇ ਨੇ। ਯਾਨੀ ਕਿ 2 ਉਂਗਲ ਦੂਰ ਸਨ, ਅਪਾਰ ਯੁੱਗ ਬੀਤ ਗਏ, ਕਿਤਨੇ ਹੀ ਜਨਮ ਇਨਸਾਨ ਦੇ ਲਏ ਨੇ, ਔਰ ਹਰ ਇਨਸਾਨ ਦੇ ਵਿੱਚ 2 ਉਂਗਲ ਦੀ ਦੂਰੀ ਸੀ ਪਰਮਾਤਮਾ ਦੀ, ਅੱਜ ਤੱਕ ਵੀ ਵਿਚਾਰ ਕਰਕੇ ਰੂਹਾਂ ਦੇਖ ਲੈਣ ਆਪਣੇ ਅੰਦਰ ਝਾਕ ਕਰਕੇ, ਅੱਜ ਵੀ 2 ਉਂਗਲ ਦੀ ਦੂਰੀ ਹੈ, ਕੋਈ ਘੱਟੀ ਨਹੀਂ, 1.5 ਦੀ ਵੀ ਨਹੀਂ ਹੋਈ, 1.5 ਦੀ ਵੀ ਨਹੀਂ ਹੋਈ, 1 ਦੀ ਵੀ ਨਹੀਂ ਹੋਈ। ਇਸ ਤੋਂ ਸਪਸ਼ਟ ਹੋ ਜਾਂਦਾ ਕਿ ਅਸੀਂ ਕੁਝ ਵਿਸ਼ੇਸ਼ ਸ਼ਕਲਾਂ ਨੂੰ ਖੁਸ਼ ਕਰਨਾ ਚਾਹੁੰਦੇ ਹਾਂ, ਕੁਝ ਨਿੱਜੀ ਸਵਾਰਥਾਂ ਦੀ ਪੂਰਤੀ ਦੀ ਖਾਰ, ਯਾਨੀ ਕਿ ਕੁਝ ਵਿਸ਼ੇਸ਼ ਐਸੇ ਪਾਸ ਲੈਣੇ ਚਾਹੁੰਦੇ ਹਾਂ, ਕੁਝ ਸੰਬੰਧ ਸਥਾਪਿਤ ਕਰਕੇ ਨਿੱਜੀ ਸਵਾਰਥਾਂ ਦੇ ਅਸੀਂ ਇਸ ਮਜ਼ਮੂਨ ਨੂੰ ਸਿੱਧ ਕਰਨਾ ਚਾਹੁੰਦੇ ਹਾਂ ਵਿਦ ਫੈਮਿਲੀ ਆ ਕਰਕੇ, ਕੀ ਦਰਸਾਉਣਾ ਚਾਹੁੰਦੇ ਹਾਂ? ਅਸੀਂ ਆਪਣਾ ਕਲਿਆਣ ਕਰ ਨਹੀਂ ਸਕੇ, ਕਿਆ ਦੁਨੀਆਂ ਦਾ ਕਲਿਆਣ ਕਰਨ ਵਾਸਤੇ ਅਸੀਂ ਇੱਥੇ ਬੈਠ ਕਰਕੇ ਸਾਸਨ ਕਰਨਾ ਚਾਹੁੰਦੇ? ਇਹ ਭਾਵ ਹੈ ਸਾਡਾ ਕਿ ਅਸੀਂ ਦੁਨੀਆਂ ਨੂੰ ਪੜ੍ਹਾ ਦਈਏ? ਜਿਹੜਾ ਸਟੂਡੈਂਟ ਨਹੀਂ ਪੜ ਸਕਿਆ, ਗੁਰੂ ਦੀ ਪਦਵੀ ਨੂੰ ਕਿਸ ਤਰੀਕੇ ਨਾਲ ਪ੍ਰਾਪਤ ਕਰ ਲਏਗਾ? ਔਰ ਜਿਹੜਾ ਜਿੰਦੇ ਜੀ ਸਟੂਡੈਂਟ ਰਹਿ ਗਿਆ, ਆਪਣੇ ਅੰਤਰ ਦੇ ਵਿੱਚ ਸੱਤ ਦੇ ਸੰਗ ਨੂੰ ਪ੍ਰਾਪਤ ਕਰ ਲਿਆ, ਇਸ ਮਨ ਨੂੰ ਸਮਝਾ ਲਿਆ, ਇਸ ਹੋਂਦਾਂ ਨੂੰ ਪੜ੍ਹਾ ਲਿਆ, ਯਾਨੀ ਕਿ ਸੱਚੇ ਸਤਸੰਗ ਦੀ ਤਰਫ ਲੈ ਗਿਆ, ਉਸ ਸੱਚੇ ਸ਼ਬਦ ਦੇ ਨਾਲ ਜੋੜ ਰਿਹਾ, ਸਤਸੰਗ ਜੀ, ਇਸ ਤੋਂ ਵੱਡਾ ਕੋਈ ਸਤਸੰਗ ਕਰਨ ਵਾਲਾ ਪੈਦਾ ਹੀ ਨਹੀਂ ਹੋਇਆ, ਉਸ ਤੋਂ ਵੱਡਾ ਕੋਈ ਸਤਸੰਗ ਹੀ ਨਹੀਂ ਹੈ। ਸਤਸੰਗ ਕਰਨ ਵਾਲਾ ਵੀ ਆਪ ਹੈ, ਸਤਸੰਗੀ ਵੀ ਆਪ ਹੈ, ਸਤਸੰਗ ਹੀ ਤੁਹਾਡੇ ਅੰਦਰ ਦੇ ਵਿੱਚ ਹੋ ਰਿਹਾ, ਫਿਰ ਕਿਹੜੇ ਸਤਸੰਗ ਔਰ ਕਿਹੜੇ ਬਚਨ ਸੁਣਨ ਵਾਸਤੇ ਦੌੜੀ ਭੱਜੀ ਫਿਰਦੇ ਹੋ? ਅੱਜ ਤੱਕ ਤੁਹਾਨੂੰ ਇਹ ਸਮਝ ਹੀ ਨਹੀਂ ਆਈ, ਗੁਰੂ ਸਾਹਿਬਾਂ ਨੇ ਇੱਕੋ ਹੀ ਬਚਨ ਕੀਤਾ ਸੀ, ਸੱਚ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸੱਚ ਦਾ ਆਚਰਣ ਕਰੋ। ਕਿਆ ਕਿਸੇ ਨੇ ਆਪਣੇ ਅੰਦਰ ਸੱਚ ਨੂੰ ਪ੍ਰਗਟ ਕੀਤਾ? ਪਹਿਲਾ ਬਚਨ ਅੱਜ ਤੱਕ ਉੱਥੇ ਦਾ ਉੱਥੇ ਹੀ ਸਾਡਾ ਮੂੰਹ ਚੜਾ ਰਿਹਾ, ਬਾਹਰ ਬੋਰਡ ਲਗਾ ਰੱਖਿਆ ਰੂਹਾਨੀਅਤ ਦਾ, ਅੰਤਰ ਦੇ ਵਿੱਚ ਕੀ ਹੋ ਰਿਹਾ ਜਰਾ ਵਿਚਾਰ ਕਰਕੇ ਅੱਜ ਦੇ ਸ਼ਬਦ ਨੂੰ ਅਸੀਂ ਦੇਖਾਂਗੇ ਕਿ ਗੁਰੂ ਨਾਨਕ ਸਾਹਿਬ ਨੇ ਕੀ ਉਪਦੇਸ਼ ਕੀਤਾ ਔਰ ਕਿਹੜੀ ਬਾਣੀ ਲੈ ਕਰਕੇ ਅਸੀਂ ਵਿਚਰਿਤ ਕਰ ਰਹੇ ਹਾਂ ਇਸ ਜਗ੍ਹਾ ਦੇ ਵਿੱਚ। ਦੁਨੀਆਂ ਨੂੰ ਉਪਦੇਸ਼ ਦਿੰਦੀ ਆ ਲੋਭ ਦੇ ਵਿੱਚੋਂ ਨਿਕਲੀਆਂ ਔਰ ਆਪ ਅਸੀਂ ਲੋਭ ਦੇ ਵਿੱਚ ਗੋਤੇ ਲਗਾ ਰਹੇ, ਦੁਨੀਆਂ ਨੂੰ ਕਹਿੰਦੇ ਆ ਕਿ ਤੁਸੀਂ ਆਪਣੇ ਅੰਦਰੋਂ ਝੂਠ ਦਾ ਤਿਆਗ ਕਰ ਦੋ ਔਰ ਅਸੀਂ ਝੂਠ ਦਾ ਰੂਪ ਬਣੀ ਬੈਠੇ ਹਾਂ। ਕਿਆ ਇਹ ਪਰਮਾਰਥ ਹੈ? ਕਿਆ ਇਸ ਤਰੀਕੇ ਦੇ ਨਾਲ ਪਰਮਾਰਥ ਮਿਲ ਜਾਂਦੀ ਹੈ? ਕਿਆ ਸੱਚਾ ਸ਼ਬਦ ਮਿਲ ਜਾਂਦਾ ਹੈ? ਕਿਆ ਨਾਮ ਔਰ ਅੰਮ੍ਰਿਤ ਸਾਡਾ ਕਲਿਆਣ ਕਰ ਦੇਣਗੇ? ਜਿੰਨੀਆਂ ਅਵਿਧੀਆਂ ਨੂੰ ਪਕੜ ਕਰਕੇ ਬੈਠੇ ਆ, ਜਿੰਨੇ ਡੇਰੇ ਗੰਨਰ ਗੁਰਦੁਆਰਿਆਂ ਦੇ ਚੱਕਰ ਕੱਟ ਰਹੇ ਆ, ਜਿੰਨੇ ਰਾਤ ਸਲਾਮਾਂ ਕਰ ਰਹੇ, ਕਿਆ ਸਾਰੀਆਂ ਚਲਾਕੀਆਂ ਜਿਹੜੀਆਂ ਹਵਾ ਹੋ ਜਾਣਗੀਆਂ? ਇੱਕ ਤੀਸਰੀ ਅੱਖ ਜਿਹੜੀ ਹੈ ਹਰ ਜ਼ਰੇ ਦੇ ਉੱਪਰ ਨਜ਼ਰ ਰੱਖ ਕਰਕੇ ਬੈਠੀ ਹੈ, ਕੋਈ ਵਿਚਾਰ ਮਤ ਕਰਕੇ ਬੈਠੇ ਕਿਸੇ ਅਹੰਕਾਰ ਦੇ ਵਿੱਚ ਕਿ ਕਿਸੇ ਨੂੰ ਪਤਾ ਨਹੀਂ ਹੈ। ਸਤਿਗੁਰੂ ਸਭ ਕੁਝ ਜਾਣਦੇ ਨੇ। ਸਤਿਗੁਰੂ ਕੌਣ ਨੇ? ਉਹ ਪਰਮਾਤਮਾ, ਸਤਿਗੁਰ ਔਰ ਮਾਇਆ, ਇਹ ਤਿੰਨਾਂ ਤੋਂ ਕੋਈ ਬਚ ਨਹੀਂ ਸਕਦਾ, ਕੋਈ ਮਾਇਕਾ ਲਾਲ ਨਹੀਂ ਬਚ ਸਕਦਾ। ਤਿੰਨੋ ਹਰ ਵਕਤ ਹਰ ਜਗ੍ਹਾ ਮੌਜੂਦ ਨੇ, ਪਰ ਤਿੰਨਾਂ ਦਾ ਆਪਣਾ ਕੰਮ ਹੈ। ਮਾਇਆ ਦਾ ਕੰਮ ਹੈ ਭੁਲਾ ਕਰਕੇ ਰੱਖਣਾ, ਔਰ ਸਤਿਗੁਰ ਦਾ ਕੰਮ ਹੈ ਵਕਤਾ, ਸਿਰਫ ਵਿਅਕਤ ਕਰਨਾ, ਔਰ ਉਸ ਪਰਮਾਤਮਾ ਦਾ ਕੰਮ ਹੈ ਸਿਰਫ ਦ੍ਰਿਸ਼ਟਾ, ਸਿਰਫ ਦੇਖਣਾ। ਉਹ ਦੇਖਣ ਦਾ ਕੰਮ ਕਰਨਾ ਔਰ ਵਿਅਕਤ ਕਰਨ ਦਾ ਕੰਮ ਸਿਰਫ ਸਤਿਗੁਰ ਕਰਦੇ ਨੇ। ਜੋ ਇਸ ਵਕਤ ਸਤਿਖੰਡ ਤੋਂ ਅਕਾਲ ਪੁਰਖ ਪਰਮਾਤਮਾ ਦੀ ਪ੍ਰੇਰਣਾ ਨੂੰ ਆਪ ਸਤਿਗੁਰੂ ਪ੍ਰਗਟ ਕਰ ਰਹੇ। ਹੁਣ ਵਿਚਾਰ ਕਰਕੇ ਦੇਖ ਲਓ, ਜਦ ਤੱਕ ਅਸੀਂ ਅਮਲ ਨਹੀਂ ਕਰਾਂਗੇ ਇਸ ਰੂਹ ਦਾ ਕਲਿਆਣ ਨਹੀਂ ਹੋ ਸਕਦਾ। ਤਾਂ ਹਉਮੈ ਨੂੰ ਪ੍ਰਭਾਵਿਤ ਕਰਨ ਵਾਲੇ ਜਿਹੜੇ ਤਿੰਨ ਗੁਣ ਨੇ, ਜਿਹਦੇ ਵਿੱਚ ਸਤੋ ਗੁਣ ਔਰ ਰਜੋ ਔਰ ਤਮੋ ਗੁਣ ਹੈ, ਔਰ ਅਗਰ ਜੀਵ ਦੇ ਅੰਦਰ ਰਜੋ ਗੁਣ ਦੀ ਪ੍ਰਧਾਨਤਾ ਹੋਏਗੀ ਤੇ ਜੀਵ ਦਾ ਝੁਕਾਵ ਜਿਹੜਾ ਇਸ ਸੰਸਾਰ ਦੇ ਵਿੱਚ ਵਸਤੂ ਪਦਾਰਥ ਔਰ ਸੰਬੰਧਾਂ ਦੀ ਤਰਫ ਹੋਊਗਾ, ਯਾਨੀ ਕਿ ਜੀਵ ਇਹਨਾਂ ਨੂੰ ਇਕੱਠਾ ਕਰਦਾ ਹੀ ਖਤਮ ਹੋ ਜਾਏਗਾ, ਯਾਨੀ ਕਿ ਹਉਮੈ ਦੀ ਕਿਰਿਆ ਰਹਿ ਜਾਏਗੀ। ਉਸ ਤੋਂ ਬਾਅਦ ਤਮੋ ਦੀ ਪ੍ਰਧਾਨਤਾ, ਅਗਰ ਤਮੋ ਗੁਣ ਦੀ ਪ੍ਰਧਾਨਤਾ ਦੇ ਨਾਲ ਅਗਰ ਕਿਸੇ ਦਾ ਹਉਮੈ ਜਾਂ ਹੰਕਾਰ ਬਣਿਆ ਹੈ ਤਾਂ ਉਸ ਤੋਂ ਵਿਚਾਰ ਕਰਕੇ ਦੇਖ ਲਓ, ਉਹਦੀ ਵਿਰਤੀ ਜਿਹੜੀ ਹੈ ਪਾਪ ਕਰਮ ਦੀ ਹੋਏਗੀ, ਉਹ ਨਿਰੰਤਰ ਪਾਪ ਨੂੰ ਕਮਾਉਣ ਵਾਸਤੇ ਹੀ ਕਰੇਗਾ। ਯਾਨੀ ਕਿ ਉਹਦੇ ਮਾਂ ਬਾਪ ਭਾਈ ਭੈਣ ਕਿਤਨੇ ਵੀ ਅੱਛੇ ਜਾਂ ਕਰੈਕਟਰ ਵਾਲੇ ਕਿਉਂ ਨਾ ਹੋਣ, ਕਿਤਨਾ ਹੀ ਅੱਛਾ ਮਾਹੌਲ ਕਿਉਂ ਨਾ ਮਿਲ ਜਾਵੇ, ਵਿਚਾਰ ਕਰਕੇ ਦੇਖ ਲਓ ਸਾਸੰਗ ਜੀ, ਅਸੀਂ ਪੂਰਨ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਆਪਣੀ ਅਸਥੀ ਖਤਮ ਕਰ ਚੁੱਕੇ ਹਾਂ, ਪੂਰੀ ਉਮਰ ਹੀ ਨਿਕਾਲ ਚੁੱਕੇ ਹਾਂ, ਪਰ ਅੱਜ ਤੱਕ ਕਲਿਆਣ ਨਹੀਂ ਹੋਇਆ। ਉਹਦਾ ਕਾਰਨ ਕੀ ਹੈ ਕਿ ਸਾਡੇ ਅੰਦਰ ਤਮੋ ਗੁਣ ਦੀ ਪ੍ਰਧਾਨਤਾ ਹੈ, ਔਰ ਤਮੋ ਗੁਣ ਜਿਹੜਾ ਹੈ ਇਹ ਸਾਰੇ ਵਚਨ ਸੁਣਨ ਦੇ ਬਾਅਦ, ਸਾਰੀ ਸਿੱਖਿਆ ਦੇ ਲੈਣ ਦੇ ਬਾਅਦ ਵੀ ਅਸੀਂ ਵਿਚਾਰ ਕਰਕੇ ਦੇਖੀਏ ਤੇ ਅੱਜ ਤੱਕ ਕਲਿਆਣ ਕਿਉਂ ਨਹੀਂ ਹੋਇਆ, ਕਿਉਂਕਿ ਸਾਡੇ ਅੰਦਰ ਜਿਹੜੀ ਹੈ ਤਮੋ ਗੁਣ ਦੇ ਉੱਪਰ ਆਧਾਰਿਤ ਮੌਜੂਦ ਹੈ, ਔਰ ਜਿਹੜਾ ਇੱਕ ਹਿੱਸਾ ਇਸ ਮਨੁੱਖੇ ਜਨਮ ਦੇ ਵਿੱਚ ਛੂਟ ਮਿਲਦੀ ਹੈ ਇੱਕ ਚੌਥਾਈ, ਯਾਨੀ ਕਿ ਐਸਾ ਕਰਮ ਕਰ ਲੈਣਾ, ਐਸੀ ਕਿਰਿਆ ਨੂੰ ਅਪਣਾ ਲੈਣਾ ਕਿ ਰਜੋ ਔਰ ਤਮੋ ਗੁਣ ਨੂੰ ਦਬਾ ਕਰਕੇ ਅਸੀਂ ਸਤੋ ਗੁਣ ਨੂੰ ਜੋ ਹੈ ਪੂਰਨ ਰੂਪ ਦੇ ਵਿੱਚ ਮੌਕਾ ਦੇਈਏ ਪ੍ਰਗਟ ਹੋਣ ਵਾਸਤੇ, ਇਸ ਨੂੰ ਅਸੀਂ ਮੌਕਾ ਨਹੀਂ ਦਿੰਦੇ। ਕਿਸ ਤਰੀਕੇ ਦੇ ਨਾਲ ਜਦੋਂ ਅਸੀਂ ਸੰਸਾਰ ਦੇ ਵਿੱਚ ਲਿਪਤ ਹੁੰਦੇ ਹਾਂ, ਸਾਡੇ ਸਾਹਮਣੇ ਆ ਕਰਕੇ ਇੱਕ ਕਾਰ ਖੜੀ ਹੋ ਗਈ, ਸਾਨੂੰ ਦੋ ਦੀ ਲੋੜ ਹੈ, ਆ ਸਾਡੇ ਕਾਰ ਅਗਰ ਦੋ ਨੇ ਸਾਹਮਣੇ ਇੱਕ ਹੋਰ ਖੜੀ ਹੋ ਗਈ, ਸਾਨੂੰ ਤਿੰਨ ਦੀ ਲੋੜ ਹੈ। ਇਹ ਲਸਟ, ਇਹ ਕਾਮਨਾ ਜਿਹੜੀ ਹੈ ਇਹ ਕਦੀ ਖਤਮ ਨਹੀਂ ਹੁੰਦੀ, ਔਰ ਇਸਦਾ ਆਧਾਰ ਜਿਹੜਾ ਹੁੰਦਾ ਇਹ ਗੁਣ ਹੁੰਦਾ, ਔਰ ਜੋ ਜੋ ਅਸੀਂ ਗੁਣ ਦੇ ਵਿੱਚ ਵਰਤਦੇ ਹਾਂ, ਮਾਇਆ ਦੇ ਵਿੱਚ ਵਰਤਦੇ ਹਾਂ, ਤਿਉਂ ਤਿਉਂ ਅਹੰਕਾਰ ਜਿਹੜਾ ਉਸੀ ਗੁਣ ਦੇ ਉੱਪਰ ਆਧਾਰਿਤ ਉਸੀ ਵਿਰਤੀ ਨੂੰ ਅਪਣਾ ਲੈਂਦਾ ਜਿਸ ਵਿਰਤੀ ਨੂੰ ਅਪਣਾਉਣ ਵਾਸਤੇ ਉਸਨੇ ਪਿਛਲੇ ਜਨਮਾਂ ਦੇ ਵਿੱਚ ਕਿਰਿਆ ਅਪਣਾਈ ਸੀ, ਯਾਨੀ ਕਿ ਪਿਛਲੇ ਕਰਮਾਂ ਦੇ ਅਪਣਾਈ ਵਿਧੀ ਦੇ ਅਨੁਸਾਰ ਸਾਨੂੰ ਗੁਣ ਮਿਲਿਆ, ਔਰ ਹੁਣ ਜਿਹੜੀਆਂ ਵਿਧੀਆਂ ਅਪਣਾ ਰਹੇ ਹਾਂ ਇਹਨਾਂ ਦਾ ਪ੍ਰਭਾਵ ਜਿਹੜਾ ਸਾਨੂੰ ਅਗਲੇ ਜਨਮਾਂ ਦੇ ਵਿੱਚ ਮਿਲੇਗਾ, ਤੇ ਇਸ ਪਰਮ ਚੋਂ ਵਿੱਚੋਂ ਨਿਕਲ ਜਾਣਾ ਕਿ ਕੋਈ ਇਹ ਬੜਾ ਛੋਟਾ ਜਿਹਾ ਰਸਤਾ ਹੈ, ਯਾਨੀ ਕਿ ਅਸੀਂ ਨਾਮ ਲਿਆ, ਅੰਮ੍ਰਿਤ ਪੀ ਲਿਆ ਜਾਂ ਕੋਈ ਹੋਰ ਕਿਰਿਆ ਅਪਣਾ ਲਈ, ਕੋਈ ਠਾਕੁਰਾਂ ਦੀ ਪੂਜਾ ਕਰ ਲਈ ਤਾਂ ਸਾਡਾ ਕਲਿਆਣ ਹੋ ਜਾਏਗਾ, ਇਹ ਕੋਈ ਐਸਾ ਵਿਸ਼ੇ ਨਹੀਂ ਹੈ, ਨਾ ਕੋਈ ਐਸੀਆਂ ਵਿਧੀਆਂ ਨੇ, ਯਾਨੀ ਕਿ ਇਹ ਤਾਂ ਸਿਰਫ ਰੋਮ ਨੇ, ਸਾਧਨ ਮਾਤਰ ਨੇ। ਇਹ ਕਰਨ ਵਾਸਤੇ ਜੀਵ ਨੂੰ ਉਪਦੇਸ਼ ਦਿੱਤਾ ਜਾਂਦਾ ਕਿ ਤੁਸੀਂ ਆਪਣੇ ਅੰਦਰ ਸਤੋ ਗੁਣ ਦੀ ਪ੍ਰਧਾਨਤਾ ਨੂੰ ਪੈਦਾ ਕਰੋ, ਉਸ ਨੂੰ ਮੌਕਾ ਦਿਓ, ਯਾਨੀ ਕਿ ਨਿਰੰਤਰ ਜਦੋਂ ਅਸੀਂ ਬਾਣੀ ਨੂੰ ਪੜ੍ਹਾਂਗੇ। ਬਾਣੀ ਨੂੰ ਪੜ੍ਹਨ ਦਾ ਉਪਦੇਸ਼ ਕਿਉਂ ਦਿੱਤਾ ਗਿਆ? ਗੁਰੂ ਕਲਗੀ ਦਾ ਪਾਤਸ਼ਾਹ ਨੇ ਪੰਜਾਂ ਬਾਣੀਆਂ ਦਾ ਪਾਠ ਦਿੱਤਾ ਤਿੰਨ ਚਾਰ ਘੰਟੇ ਪੜ੍ਹਨ ਵਾਸਤੇ, ਉਹਦਾ ਕਾਰਨ ਕੀ ਸੀ ਕਿ ਨਿਰੰਤਰ ਤੁਸੀਂ ਉਸਦਾ ਚਿੰਤਨ ਕਰੋ, ਬਾਣੀ ਦਾ, ਉਸਦੇ ਉਪਦੇਸ਼ ਦਾ, ਅਰਥ ਦਾ ਚਿੰਤਨ ਕਰੋ। ਜਦੋਂ ਨਿਰੰਤਰ ਅਸੀਂ ਅਰਥ ਦਾ ਚਿੰਤਨ ਕਰਾਂਗੇ ਤੇ ਬੇਸ਼ੱਕ ਸਾਡੇ ਅੰਦਰ ਰਜੋ ਜਾਂ ਤਮੋ ਗੁਣ ਦੀ ਪ੍ਰਧਾਨਤਾ ਕਿਉਂ ਨਾ ਹੋਵੇ, ਉਹਨਾਂ ਦੇ ਉੱਪਰ ਇਸਦਾ ਪ੍ਰਭਾਵ ਪਏਗਾ, ਔਰ ਜੀਵ ਜੋ ਹੈ ਨਿਰੰਤਰ ਸਤੋ ਗੁਣ ਨੂੰ ਪ੍ਰਗਟ ਕਰਦਾ ਰਹੇਗਾ। ਤੇ ਸਾਧ ਸੰਗਤ ਜੀ, ਅਕਾਲ ਪੁਰਖ ਪਰਮਾਤਮਾ ਕੋਈ ਛੁਪਿਆ ਨਹੀਂ ਬੈਠਾ, ਅਗਰ ਸਾਡੀ ਪਾਪ ਵਿਰਤੀ ਉਹ ਪੂਰੀ ਕਰ ਦਿੰਦਾ ਤੇ ਕਿਆ ਸਤੋ ਵਿਰਤੀ ਪੂਰੀ ਨਹੀਂ ਕਰੇਗਾ? ਸਾਡੇ ਪਾਪ ਕਿਸ ਤਰ੍ਹਾਂ ਸਿਰੇ ਚੜੇ ਜਾਂਦੇ ਨੇ, کس طرح ساری بہت ساری وشیش شکل جڑیاں اس دربار دے وچ وی موجود نے ہور دربار وچ وی موجود نے انہاں نوں کس طرح چٹے پاس مل جاندے نے بے شک او کالے ہوندے نے انہاں دا پتان دینا پیندا یا کس طریقے دا انہاں دی سیانتا چل جاندیاں نے اے کیوں رائے دا کارن ایک ہوئی ہے کہ ساڑے اندر اے کامنا ہے شوق ہے ابھی ساسنگ کرنا چاہتے ہیں اے ساڑا شوق ہے تے اس پرماتما دے دربار دے وچ کس چیز دی کمی ہے جو مانگے ٹھاکر اپنے سے سوئی سوئی دے اس نوں حکم ہے اس برہم نوں اس اکال پورک پرماتما دا کہ یہ میرے انش اے میرے انشی جو جو کچھ بھی منگتے ہیں تو انہاں نوں دیندا جا دیندا دے لیندے تھک پائے جوا جوگندر کھائی کا جگا ہی بیت گیا اسی لیندے لیندے ساڑا شریر بھل جاتا ختم ہو جاتا اسی کھا کے بھول جانے پر برہم جڑا ہے یہ دیندے دیندے نہیں بھولتا یہ اکال پورک پرماتما کا کوئی مضمون نہیں ہے یہ جس نے اس نے اپنا روپ دے رکھا جس کی اسی نرنتر نندیا کرتے ہیں کال بھی کہتے ہیں چترگپت بھی کہتے ہیں دھرم راج بھی کہتے ہیں یہ اس کا مضمون ہے نرنتر یہ تینوں ملک جڑے نے ساری وستو پدارتھ اور سمبند تینوں ملکوں کے اس کے ادھین نے 84 لاکھ وستر جڑے نے اس کے ادھین دیتے ہیں پر انہوں کے بچ اس حکم ہے کہ جو کچھ بھی یہ منگتے رہے انہوں دے تو جو اسی منگتے ہیں سانوں ملتا جاتا ہے اگر اسی پرماتما منگیا ہوں تو کیا 10, 20, 30, 40 سال ہو گئے اج تک ملیا نہ ہوں کس چیز کی کمی سی جی دربار دے وچ کمی سی گرو دے وچ کمی سی پرماتما دے وچ کمی سی جہاں سدھی جی گل ہے کہ سانو اس پرماتما تے یقین نہیں سی سنسار دے اوپر یقین سی سنسار نو سپنا کیا گیا جھوٹا کیا گیا پر سانو جھوٹ دے اوپر یقین ہے کارن ساڈے اندر تمو گن دی پردانتا ہے اسی ستو گن نو پرگٹ ہون لئی کوئی کریا اپنائی نہیں چلاکیاں اور سیانتا اپنا لیا کیوں کیونکہ ساڈے سارے مقصد وستو پدارتھ اور سمبند والے یہ چلاکیاں دے نال حل ہو جاندے نے سا سنگت جی چلاکیاں نال حل ہو جاندے جی حضوری داتا جی کا جڑا مضمون ہے یہ نمنتر پتیت کرن والا مضمون ہے ایک آتما نو ایک ایسے اندر خوہ دے وچ دھکیل دیندا آتما محنت کرنا ہی نہیں چاہتی وہ حضور داتا جی کر کے سب کچھ پراپت کر لینا چاہتی ہے پر سا سنگت جی یاد رکھنا یہ مایا جڑی ہے سنتا دی چیری ہے یعنی کہ داسی ہے اور جڑے بھوگی نے نا اس سنسار دے وچ بھوگ کما رہے نے نرنتر انہاں دی ماں ہے یہ اس نو ماں بنا کر کے پوجدے نے تے سنت جڑے نے انہاں اپنے پیروں دے وچ رکھدے نے تے اگر ساری سنت مت نو دھارن کیتا ہوندا تے کیا یہ داسی جڑی ہے ساری اردانگنی نہیں سی بن سکتی یا ساری سیوا نہیں سی کر سکتی وچار کر کے دیکھ لو اگر اسی اس نو ماں بنا رکھیا ماں دی پوجا کر رہے ہاں تے سانو ملے گا کی جو مانگے ٹھاکر اپنے سے جو کچھ منگیا اسی ٹھاکر تو وہی سانو ملے گا تو وہی سب کچھ سانو ملتا پیا اور اسی طریقے دے نال وچار کرے تے کتنی ہی چلاکیاں اور سیانتا اسی اپنے گھروں دے وچ استعمال کرتے ہاں اپنے بچیاں نو کوئی کریکٹر نہیں دیندے انہاں نو پڑھن واسطے کوئی پریرت نہیں کرتے ٹیلی ویژن کمپیوٹر لگا کر کے دے رکھے نے کس واسطے دیتے نے کہ اسی بھی پتی تے ہے ہی ہاں یہ بھی نرنتر پتن تے چلے جان پر کلپنا کی کرتے ہیں کہ یہ وڈے ہو کر کے ساری لاٹھی بڑھن گے ساتھ سنگ جی کتنا سندر اور کلپنا دا وشے ہے کہ وڈے ہو کر کے لاٹھی یہ سارے سہارا بنن گے کہ سارے سر تے لاٹھی مار کے باہر کڈن گے یہی آج بھی ہو رہا کارن کی ہے کہ اسی اپنے کریکٹر نو حاصل نہیں کیتا اسی نرنتر عیاشی دے وچ جینا چاہتے ہیں جس نو اسی گرنتھ آشرم کہندے ہیں تے وشالے تو بھی تھلے ہے جس اندری نو مرضی لے لو ہر وقت کنڈی چڑی ملے گی یعنی کہ کوئی بھی اندری ہے لوگ دی اندری ہے تو وچار کر کے دیکھ لو دنیا دی دولت اپنے گھر کٹھی کر لانا چاہتے ہیں 90 کلو دی بوری لکھی ہے 85 کلو نکل دے 15 کلو کا ٹیل ہے 12-13 کلو نکل دے یہ سب کی ہے یہ لوگ مار رہے ہیں یعنی کہ ساڈا کریکٹر اتنا گر چکا ہے کہ اسی جس نو آشرم کہہ رہے ہیں وشالے تو بھی نیچے ہے تو اس وشالے دے وچوں کیا کوئی سنت پیدا ہو جائے گا یا سنت بن جائے گا یعنی کہ اسی اپنا بھی کریکٹر گوا لیا تے اپنے بچوں کا بھی کریکٹر گوا دیتا ہوں انہوں نے کی کرتے ہیں اسی پرائیویٹ سکولوں کے بھرتی کراتے ہیں انہوں کے رول نمبر اتنے لیا کر کے رکھتے ہیں حضور داتا جی کی گدی تھلے یعنی کہ جا کر کے انہوں کے پیپر دین یا کلمہ رکھ جاندے ہیں کہ جادو منتر ہو جائے تو کلمہ چلنا پڑ جائے نہ خود پڑھے دوبارہ ٹپ کے دوڑ جائے تاشا ہی کھیڑ دے رہے ساری عمر تو آج اسی دنیا نو پڑھان کا ٹھیکہ لینا چاہتے ہیں کہ دنیا نو پڑھا لینا چاہتے ہیں ساتھ سنگا جی جس نے اپنے آپ نو پڑھا لیا آتما کا کلیان ہو گیا پرماتما کا روپ ہو گیا دنیا تو کیا لینا اس نے دنیا نو پڑھان کا کام جتنے بھی دتا گیا نا ساتھ سنگا جی ਉਹਨਾਂ ਨੇ ਰੋ ਰੋ ਕੇ ਪੂਰਾ ਕੀਤਾ ਜੀ। ਕਿਉਂ? ਕਿਉਂਕਿ ਉਹ ਪੜ੍ਹਾਉਣਾ ਕੋਈ ਚਾਹੁੰਦਾ ਨੀ, ਕਿਉਂਕਿ ਆਪਣੇ ਆਪ ਨੂੰ ਪੜ੍ਹਾਉਣਾ ਬੜਾ ਮੁਸ਼ਕਲ ਹੈ। ਇਸ ਸੋਨਾ ਨੂੰ ਪੜ੍ਹਾ ਲੈਣਾ, ਸਤੋ ਗੁਣ ਨੂੰ ਪ੍ਰਗਟ ਕਰ ਲੈਣਾ, ਇਸ ਜਗਤ ਦੇ ਵਿੱਚ ਐਸਾ ਮਹਾਨ ਤਪ ਹੈ ਜਿਹੜਾ ਕਿ ਕੋਈ ਵਿਰਲਾ ਯੋਗੀ ਕਰ ਸਕਦਾ। ਇਹ ਮਹਾਨ ਤਪ ਤੇ ਅਸੀਂ ਕਰ ਨਹੀਂ ਸਕੇ, ਉਹ ਦੁਨੀਆਂ ਨੂੰ ਤਪ ਕਰਾਉਣ ਦੀ ਅਸੀਂ ਸਿੱਖਿਆ ਦੇਣਾ ਚਾਹੁੰਦੇ ਹਾਂ। ਕਿਹਦੇ ਵਿੱਚ ਬੈਠ ਕੇ? ਲੋਕ ਦੇ ਵਿੱਚ ਬੈਠ ਕਰਕੇ। ਯਾਨੀ ਕਿ ਉਹ ਰੋਲ ਨੰਬਰ ਦੇ ਜਾਂਦੇ ਆ, ਫੋਟੋ ਵੀ ਲੱਗੀ ਹੁੰਦੀ ਹੈ, ਕਿਧਰ ਉਹ ਨਾ ਕਿ ਤੁਸੀਂ ਸਾਡੇ ਬੱਚੇ ਦੀ ਸ਼ਕਲ ਹੀ ਭੁੱਲ ਜਾਓ, ਕਿਉਂਕਿ ਲੱਖਾਂ ਹੀ ਫਰਿਆਦਾਂ ਆਉਂਦੀਆਂ ਨੇ ਗੁਰੂ ਪਾਤ, ਯਾਨੀ ਜੋ ਪੂਰੀ ਦੁਨੀਆਂ ਦੇ ਵਿੱਚ ਭ੍ਰਮਣ ਕਰਦੇ ਨੇ। ਇਹ ਆ ਸਾਡੀ ਚਲਾਕੀ ਔਰ ਸਿਆਣਤ, ਜਿਹਦਾ ਮੁਖੋਟਾ ਲਗਾ ਕਰਕੇ ਅਸੀਂ ਬੈਠੇ ਹਾਂ ਕਿ ਅਸੀਂ ਸਤਿਗੁਰੂ ਵਾਲੇ ਹਾਂ, ਨਿਰੰਤਰ ਸੇਵਾ ਕਰਦੇ ਔਰ ਸਾਡਾ ਕਲਿਆਣ ਹੋ ਜਾਏਗਾ। ਤੇ ਸਾਧ ਸੰਗਤ ਜੀ ਬਿਲਕੁਲ ਸਪਸ਼ਟ ਮਜ਼ਬੂਤ ਹੋ ਜਾਂਦਾ ਕਿ ਜਿਹੜੀ ਹੁਮਾ ਹੈਗੀ ਹੈ, ਇਸ ਨੂੰ ਪ੍ਰਭਾਵਿਤ ਕਰਨ ਵਾਲੇ ਤਿੰਨ ਗੁਣ ਨੇ, ਔਰ ਇਹ ਤਿੰਨੋਂ ਗੁਣ ਜੈਸੀ ਕਿਰਿਆ ਜੀਵ ਅਪਣਾਏਗਾ, ਅਗਰ ਸਤੋ ਗੁਣ ਦੇ ਉੱਪਰ ਆਧਾਰਿਤ ਕਿਰਿਆ, ਯਾਨੀ ਪਰਮਾਤਮਾ ਦਾ ਕਿਤਨੀ ਕੀਮਤੀ ਹੈ, ਜਦ ਤੱਕ ਸਾਨੂੰ ਇਸਦੀ ਕੀਮਤ ਦਾ ਅਹਿਸਾਸ ਨਹੀਂ ਹੋਏਗਾ ਔਰ ਇਸਦਾ ਸਦਉਪਯੋਗ ਨਹੀਂ ਹੋਏਗਾ, ਤਦ ਤੱਕ ਅਸੀਂ ਹੁਮੈ ਦੇ ਇਸ ਮਜ਼ਮੂਨ ਨੂੰ ਜਾਣ ਨਹੀਂ ਸਕਦੇ, ਪਹਿਚਾਣ ਨਹੀਂ ਸਕਦੇ, ਸਾਡੀ ਆਤਮਾ ਦਾ ਕਲਿਆਣ ਹੋ ਹੀ ਨਹੀਂ ਸਕਦਾ। ਸੋ ਅੱਜ ਦੇ ਸ਼ਬਦ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਹਉ ਸ਼ਬਦ ਦੇ ਵਿੱਚ ਆਸਾ ਦੀ ਵਾਰ ਦੇ ਵਿੱਚ ਵਿਅਕਤ ਕੀਤਾ। ਇਸਦਾ ਪਹਿਲਾ ਵਚਨ ਹੈ ਹਉ ਵਿੱਚ ਆਇਆ ਹਉ ਵਿੱਚ ਗਿਆ। ਹਉ ਕਿਹਾ ਹੈ ਹੁਮੈ ਨੂੰ, ਹੰਕਾਰ ਨੂੰ, ਔਰ ਹੰਕਾਰ ਦਾ ਮਜ਼ਮੂਨ ਦਿੱਤਾ, ਅਰਥ ਦਿੱਤਾ ਹੈ। ਗੁਰੂ ਨਾਨਕ ਸਾਹਿਬ ਨੇ ਆਪਣੇ ਸ਼ਬਦਾਂ ਦੇ ਵਿੱਚ ਬਹੁਤ ਸਾਰੇ ਭੇਦ ਰੱਖੇ ਨੇ। ਇਸ ਸ਼ਬਦ ਦੀ ਚਾਬੀ ਗੁਰੂ ਨਾਨਕ ਸਾਹਿਬ ਨੇ ਪਿਛਲੇ ਸਤਸੰਗ ਵਿੱਚ ਬਖਸ਼ੀ ਸੀ ਕਿ ਜਿਸ ਜਗ੍ਹਾ ਵੀ ਹਉ ਲਫ਼ਜ਼ ਲਿਖਿਆ ਹੋਵੇ ਉਸ ਜਗ੍ਹਾ ਤੁਸੀਂ ਕਰਮ ਦਾ ਅਰਥ ਲੈ ਲੈਣਾ। ਕਰਮ ਦਾ ਅਰਥ ਲੈਂਦੇ ਹੀ ਸਾਡਾ ਇਹ ਸ਼ਬਦ ਜਿਹੜਾ ਹੈ ਆਪਣੇ ਆਪ ਖੁੱਲਣ ਲੱਗ ਜਾਏਗਾ, ਯਾਨੀ ਕਿ ਉਹਦੇ ਅਰਥ ਜਿਹੜੇ ਨੇ ਪ੍ਰਗਟ ਹੋਣ ਲੱਗ ਜਾਣਗੇ। ਅਗਰ ਅਸੀਂ ਇਸਦਾ ਇਹ ਅਰਥ ਨਹੀਂ ਲਵਾਂਗੇ ਤੇ ਅਸੀਂ ਹੁਮੈ ਹੀ ਹੁਮੈ ਕਰਦੇ, ਹਉ ਵਿੱਚ ਆਇਆ ਹਉ ਵਿੱਚ ਗਿਆ, ਯਾਨੀ ਕਿ ਹੁਮੈ ਦੇ ਵਿੱਚ ਹੀ ਜੀਵ ਆਇਆ ਹੁਮੈ ਦੇ ਵਿੱਚ ਹੀ ਚਲਾ ਗਿਆ, ਇਹੋ ਜਿਹੇ ਜਿਤਨੇ ਮਰਜ਼ੀ ਗ੍ਰੰਥ ਪੜ੍ਹ ਕਰਕੇ ਦੇਖ ਲਓ, ਸਭ ਦੇ ਵਿੱਚ ਇਹੀ ਅਰਥ ਮਿਲਦੇ ਨੇ। ਯਾਨੀ ਕਿ ਸਾਨੂੰ ਇਸਦਾ ਸੂਖਮ ਵਿਸ਼ਲੇਸ਼ਣ ਨਹੀਂ ਮਿਲਦਾ ਕਿ ਪਤਾ ਨਹੀਂ ਚੱਲਦਾ ਇਸ ਦੇ ਅੰਦਰ ਗੁਰੂ ਨਾਨਕ ਸਾਹਿਬ ਨੇ ਕਿਹੜੇ ਭਾਵ ਰੱਖੇ ਨੇ। ਸੋ ਇਹ ਬੜੀ ਗੁਰੂ ਨਾਨਕ ਸਾਹਿਬ ਦੀ ਵਡਿਆਈ ਹੈ, ਦਿਆ ਮੇਰ ਹੈ ਕਿ ਅਕਾਲ ਪੁਰਖ ਪਰਮਾਤਮਾ ਦੀ ਆਤਮਿਕ ਪ੍ਰੇਰਣਾ ਨੂੰ ਆਪ ਅੱਗੇ ਹੋ ਕਰਕੇ ਵਿਅਕਤ ਕਰ ਰਹੇ ਨੇ ਜਿਸ ਦੇ ਨਾਲ ਕਿ ਸਾਡਾ ਲੋਕਾਂ ਦਾ ਕਲਿਆਣ ਹੋ ਸਕੇ। ਪਰ ਕਿਤਨੇ ਸ਼ਰਮ ਦੀ ਗੱਲ ਹੈ ਕਿ ਅਸੀਂ ਸੁਣਦੇ ਵੀ ਹਾਂ, ਆਉਂਦੇ ਵੀ ਹਾਂ, ਪਰ ਉਸ ਨੂੰ ਅਮਲੀ ਜਾਮਾ ਨਹੀਂ ਪਹਿਨਾਉਂਦੇ। ਸਤਸੰਗ ਜੀ, ਇਹ ਬਾਣੀ ਦਾ ਅੱਖਰਸ ਹਰ ਜੀਵਾਤਮਾ ਨੂੰ ਅਮਲ ਧਾਰਨ ਕਰਨਾ ਪਏਗਾ, ਚਾਹੇ ਕਰੋੜਾਂ ਹੀ ਮਨੁੱਖਾਂ ਦੇ ਜਨਮ ਕਿਉਂ ਨਾ ਲੈਣੇ ਪੈਣ। ਜਦ ਤੱਕ ਇਹ ਹਰ ਅੱਖਰ ਉਸਦਾ ਅਮਲੀ ਜਾਮਾ ਨਹੀਂ ਪਹਿਨਾਇਆ ਜਾਏਗਾ, ਤਦ ਤੱਕ ਇਸ ਜੀਵਾਤਮਾ ਦਾ ਕਲਿਆਣ ਹੋ ਹੀ ਨਹੀਂ ਸਕਦਾ। ਇਹ ਉਸਦੀ ਕਲਪਨਾ ਮਾਤਰ ਰਹਿ ਜਾਏਗੀ, ਪਰ ਇਸਦਾ ਕਲਿਆਣ ਨਹੀਂ ਹੋ ਸਕਦਾ। ਤੇ ਸਾਡਾ ਸਾਰਿਆਂ ਦਾ ਫਰਜ਼ ਬਣ ਜਾਂਦਾ ਕਿ ਅਸੀਂ ਗੁਰੂ ਨਾਨਕ ਸਾਹਿਬ ਦੀ ਇਸ ਮਹਾਨ ਦੇਣ ਨੂੰ ਜਿਹੜੀ ਇਸ ਵਕਤ ਸੱਚਖੰਡ ਤੋਂ ਪ੍ਰਚਾਰਿਤ ਕੀਤੀ ਜਾ ਰਹੀ ਹੈ ਉਸ ਨੂੰ ਅਮਲੀ ਜਾਮਾ ਪਹਿਨਾ ਕਰਕੇ ਉਸਦੀ ਮਹੱਤਤਾ ਨੂੰ ਵਿਅਕਤ ਕਰ ਸਕੀਏ। ਹਉ ਦੇ ਵਿੱਚ ਆਇਆ, ਯਾਨੀ ਕਿ ਕਰਮ ਦੇ ਵਿੱਚ ਜੀਵ ਆਉਂਦਾ ਹੈ ਔਰ ਜਦੋਂ ਕਰਮ ਦੀ ਗਤੀ ਖਤਮ ਹੋ ਜਾਂਦੀ ਹੈ ਚਲਾ ਜਾਂਦਾ। ਯਾਨੀ ਕਿ ਯੋਗੀਆਂ ਦਾ ਇਹ ਜਿਹੜਾ ਮਜ਼ਮੂਨ ਹੈ, ਕੁਝ ਜੋ ਪ੍ਰਚਾਰਕ ਕਰਦੇ ਨੇ ਕਿ ਤੁਸੀਂ ਅਗਰ ਪ੍ਰਕਿਰਤੀ ਦੇ ਚਿਕਿਤਸਾ ਨੂੰ ਅਪਣਾ ਲਓ ਜਾਂ ਯੋਗ ਨੂੰ ਅਪਣਾ ਲਓ ਤੁਹਾਡੀ ਉਮਰ ਵੱਧ ਜਾਏਗੀ ਜਾਂ ਹੋਰ ਕਿਸ ਤਰੀਕੇ ਦਾ, ਇਹ ਸਾਰਾ ਭਰਮ ਹੈ। ਸਾਧ ਜੀ, ਲੇਖਾ ਪਹਿਲੇ ਬਣਦਾ ਹੈ। ਲੇਖਾ ਕੀ ਹੈ? ਪ੍ਰਤੀਫਲ। ਪ੍ਰਤੀਫਲ ਕੀ ਹੈ? ਜੋ ਵੀ ਇਨਸਾਨ ਦੀ ਜ਼ੂਨ ਦੇ ਵਿੱਚ ਆ ਕਰਕੇ ਕਿਰਿਆ ਅਪਣਾਈ ਜੀਵ ਨੇ, ਯਾਨੀ ਕਿ ਕਰਮ ਕੀਤਾ, ਕੈਸਾ ਵੀ ਕੀਤਾ, ਅੱਛਾ ਜਾਂ ਪਾਪ ਦਾ ਕੋਈ ਮਜ਼ਮੂਨ ਨਹੀਂ ਅੱਜ ਅਸੀਂ ਲੈ ਰਹੇ। ਅੱਜ ਤੇ ਸਿਰਫ ਕਰਮ ਦਾ ਮਜ਼ਮੂਨ ਹੈ ਕਿ ਕਰਮ ਪ੍ਰਭਾਵਿਤ ਕਰਦਾ ਤੇ ਕਰਮ ਕਿਸ ਤਰੀਕੇ ਦੇ ਨਾਲ ਅੱਛਾ ਹੈ ਜਾਂ ਭੈੜਾ ਹੈ ਉਸਦਾ ਪ੍ਰਤੀਫਲ ਨਿਸ਼ਚਿਤ ਹੈ। ਯਾਨੀ ਕਿ ਪ੍ਰਤੀਫਲ ਅਗਰ ਨਿਸ਼ਚਿਤ ਹੈ ਤੇ ਤੁਸੀਂ ਕੋਈ ਸਰੀਰ ਦੀ ਕਿਰਿਆ ਨੂੰ ਅਪਣਾ ਕਰਕੇ ਆਪਣੀ ਉਮਰ ਨੂੰ ਕਿਸ ਤਰੀਕੇ ਦੇ ਨਾਲ ਵਧਾ ਲਓਗੇ ਤੇ ਇਹ ਸਾਰਾ ਫੋਕਟ ਦਾ ਯਾਨੀ ਕਿ ਕਲਪਨਾ ਦਾ ਵਿਸ਼ੇ ਹੈ। ਹਾਂ, ਇਹ ਕਹਿ ਸਕਦੇ ਹਾਂ ਕਿ ਅਗਰ ਕਮਰੇ ਦੇ ਵਿੱਚ ਸਫਾਈ ਹੋਏ ਤੇ ਸਾਨੂੰ ਬੈਠਣ ਦਾ ਬੜਾ ਆਨੰਦ ਆਏਗਾ, ਅਗਰ ਗੰਦਗੀ ਹੋਏਗੀ ਤੇ ਦੁਰਗੰਧ ਦੇ ਵਿੱਚ ਬੈਠਣਾ ਦੁਬਰ ਹੋ ਜਾਏਗਾ। ਠੀਕ ਉਸੇ ਤਰੀਕੇ ਦੇ ਨਾਲ ਯੋਗ ਦੀ ਜੋ ਆਸਣ ਦੀ ਕਿਰਿਆ ਹੈ ਉਸ ਦੇ ਵਿੱਚ ਅਗਰ ਅਸੀਂ ਅੰਦਰੋਂ ਬਾਹਰੋਂ ਸ਼ੁੱਧੀ ਨੂੰ ਪ੍ਰਾਪਤ ਕਰਦੇ ਹਾਂ ਤੇ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਖੁਸ਼ਬੋ ਭਰੀ ਹੋ ਜਾਏਗੀ, ਯਾਨੀ ਕਿ ਸਾਡਾ ਰਸਤਾ ਆਸਾਨ ਹੋ ਜਾਏਗਾ, ਚੱਲਣ ਦੇ ਵਿੱਚ ਆਸਾਨੀ ਹੋ ਜਾਏਗੀ, ਜਿਹੜੇ ਬੇਫਜੂਲ ਦੇ ਰੋਗ ਅਸੀਂ ਧਾਰਨ ਕੀਤੇ ਨੇ ਉਹ ਦੂਰ ਹੋ ਜਾਣਗੇ। ਇਹ ਸਾਰਾ ਪ੍ਰਚਾਰ ਸਿੱਧ ਹੈ, ਬਿਲਕੁਲ ਠੀਕ ਹੈ, ਪਰ ਅਗਰ ਅਸੀਂ ਇਹ ਕਹੀਏ ਕਿ ਸਾਡੀ 50 ਸਾਲ ਦੀ ਲਿਖਾਈ ਹੈ ਤੇ 100 ਸਾਲ ਹੋ ਜਾਏਗੀ, ਇਹ ਤਾਂ ਮੂਰਖ ਬਣਾਉਣ ਦੀ ਗੱਲ ਹੈ। ਹਾਂ, ਇਹਦੇ ਵਿੱਚ ਇੱਕ ਮਜ਼ਮੂਨ, ਇੱਕ ਅਪਵਾਦ ਹੈ, ਕੋਈ ਵਿਰਲਿਆਂ ਚੋਂ ਵਿਰਲਾ ਜੋਗੀ ਅਰਬਾਂ ਦੇ ਵਿੱਚੋਂ ਹੀ ਕੋਈ ਹੁੰਦਾ ਜਿਹੜਾ ਜਨਮ ਔਰ ਮਰਨ ਦੇ ਇਸ ਕਰਮ ਤੋਂ ਛੁੱਟ ਜਾਂਦਾ, ਯਾਨੀ ਕਿ ਪਰਬ੍ਰਹਮ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ, ਉਹ ਫਿਰ ਕਰਮ ਦੀ ਰੇਖ ਤੋਂ ਬਚ ਕਰਕੇ جتنا چاہے اس ملک دے وچ رہ سکدا ہے. تے سات سنگت جی کوئی ایک ارباں دے وچوں منکھ واسطے اے بانی پرچارت نہیں کیتی جا رہی, اے تے جڑے دلدل دے وچ فسے بیٹھے نے نا پورا جگت پورا سنسار ہی گوتے لگا رہا ہے, اے انہاں دے واسطے بانی پرچارت کیتی جا رہی ہے. تو سارا مضمون سپشٹ ہو جاندا ہے کہ کرم دے وچ یعنی کہ جیو اس ملک دے وچ آنا چاہندا ہے چاروں طرف وچار کر کے دیکھ لو نرک ہی نرک ہے, گند ہی گند ہے. چاہے اس گندگی دے وچ کوئی آنا چاہے گا, ایک بار جس نے سوکشم چولے کا آنند لے لیا اپار سوگ نے, یعنی کہ کوئی شک نہیں کہ پر برہم اس تو بھی اچھا ہے, سچ کھنڈ اس تو بھی اچھا ہے, اس تو اوپر جڑے الگ الگ انامی منڈل نے اس تو بھی اچھے نے, ایک دوجے کو ود سونے ملک نے, ود سونے پدارتھ نے, ود سونی وستو اور بھوگ ہے نے. تو وچار کر کے دیکھ لو, پر اس ملک دے وچ کوئی بھی آنا نہیں چاہے گا اتلے ملک دے وچ. تے اسی اس دے کیوں فس گئے, کس طریقے دے نال آ گئے, یعنی کہ کوئی کارن ہے جڑا سانو بدو بد ایتھے پکڑ کر کے لے آئے گا, اور جدو کارن ختم ہوئے گا یہ جیو نو جانا پے گا, یعنی کہ جنم ہے تے موت بھی ہے, اگر موت ہے تے پھر جنم بھی ہے. گرو صاحب نے پیچھے ایک مثال دیتی سی, ایک بچہ جنم لین لگا, وچار کر کے دیکھ لے ایک امیر گھر دے وچ ہے, سارے سکھ سادر موجود نے, چار چار ڈاکٹر کھڑے نے, نرسا کھڑیاں نے, کسی چیز کی کوئی کمی نہیں کہ بچے نے جنم لینا ہے. ہوں وچار کر کے دیکھ لو دوسرے پاس ایک اور عورت ہے, ایک اور استری ہے, مزدور مزدوری کرتی ہے, آخری سمے تک بچہ جمن تک وہ مزدوری کر رہی ہے, اس کو کوئی سادھن نہیں ہے, نرنتر ابھاؤ کی زندگی ہے, اور اسی مزدوری کرتے ہوئے وہ بچے نو جنم دے دیتی ہے, نرنتر ابھاؤ ہے, بچے نو کوئی دیکھ والا نہیں, ماں نو دیکھ والا کوئی نہیں. وچار کر کے دیکھ لو تلے تبدی دوپہری دے پیر سڑتے پے نے, یعنی کہ کھا پوس رکھتی ہے اس ٹوکری دے, ٹکن واسطے کپڑا بھی کوئی نہیں, اپنے تن کا کپڑا پاڑ کر کے اس بچے نو لپیٹ لیندی ہے, اور اسی نو سر تے رکھ کے چلی جاندی, مر جائے یا جی جائے اس نو کوئی مطلب نہیں, یعنی کہ ایک سادھارن جی کریا دے روپ دے وچ اے چھاری کریا جڑی ہے اپنا لے گئی. اور دوسرے پاسے ایک امیر دے کار چاروں طرف وچار کر کے دیکھ لو کتنے سکھ سادھن نے, کہ بچے نو کوئی اباب نہ آ جائے, ماں نو اباب نہ آ جائے, ڈاکٹر نے, نرسا نے, سمبندی نے, سب کچھ موجود ہے. تو دونوں ہی پرماتما دے انش نے, دونوں ہی پرماتما دے انش دے وچ اتنا فرق کیوں ہے, اور وچار کر کے دیکھ لو اجے دونوں نے کوئی کرم کیتا ہے, مجبور تے کرم دے اوپر ویکت کیتا جا رہا نا کہ کرم دا پرتیفل ہے, اس تو کوئی بچ نہیں سکتا, تے پھر انہاں بچیاں نے کیڑا کرم کیتا, اجے تو بچے ہی نے جنم ہی لیا گا. تے وچار کر کے دیکھ لو اس تو سپشٹ ہو جاندا کہ دونوں دی اوستھا دے وچ فرق دا کوئی کارن ہے, اے کارن ہے کرم, یعنی کہ جدو سمرت سن انہاں نے جو کچھ بھی کیتا اس دا ایفیکٹ لے کر کے اس وقت انہوں نے جنم ملیا. ایک نرنتر اباب دی زندگی جیے گا اور ایک راجپاٹ نو اپنا کر کے جیے گا. ہوں اباب دی زندگی والا مر مٹے کچھ نہیں ہو سکتا, کیوں نہیں ہو سکتا, کیونکہ وہ کریا دا پرتیفل پچھلے جنما دا ہے, یعنی کہ پچھلے جنما جو کچھ کیتا ہو تے ہو چکا, ہوں پرتیفل کی میں بدل جائے گا. ہوں وچار کر کے دیکھ لو پورن ستگرو نے کوئی لا کر کے منہ ٹیڑے کر کے چلاکیاں سیاحت کر کے ہاتھ اتنے کر کے کہندے سانو بخش دیو, تے کس طریقے بخشے جا سکتے ہیں. ساتھ سنگ جی ایک گل یاد رکھنا, جس دن ستگرو نے چلاکی شروع کر دیتی اپنا لینا, یہ سرشٹی اسی وقت فنا ہو جائے گی, یہ سرشٹی چل ہی نہیں سکتی. وہ ستگرو کس کا نام ہے؟ مریادا کا نام, ایک حکم کا نام ہے, اکال پورک پرماتما کی آتمک مریادا اس ستگرو کے اندر کام کر رہی ہے. تو کس طریقے کے نال چلاکی سیاحت کام کر جائے گی, تو یہ کدی اسمبھو ہے, ہو سکتا ہی نہیں. یاد رکھنا پورن ستگرو کدی بھی پربت دے وچ دخل نہیں دیندے, کدی بھی یہ پربت سانو روندے ہستے کھانا پے گا. ہاں اگر اسی گرو دے حکم دے وچ چلدے ہاں تو سانو دیا میر ملتی ہے, طاقت ملتی ہے. وہ طاقت کی کرتی ہے؟ اسی رجو اور تمو گن دبا کر کے ستو گن نو پرگٹ کر کے, یعنی کہ اس دے پرباو نو حاصل کر کے اس پاپ تو بچ جاندے ہیں, اس دکھ تو بچ جاندے ہیں. دکھ کس طرح کٹیا جاتا سانو پتا بھی نہیں چلتا, پر یہ کدو ہوں جب اسی ساری چلاکی اور سیاحت تیاگ کر کے یعنی کہ رجو اور تمو گن نو مارن کی کوشش کرتے ہیں, تا ہی جا کر کے ایک کریا اپنا ہی جانا, یعنی کہ کرم دے کارن ہی ہے بچے جنم لے اس ملک دے وچ آئے, اور جدو انہاں دا بھگتان ہو جائے گا انہاں نوں اس ملک تو جانا پے گا, یعنی کرم ہی لے کر کے آندا ہے, اور کرم ہی جو ہے ختم ہوندے ہی پرباو ختم ہوندے ہی اس ملک تو اے چولا لے لیا جاندا ہے, اس جیواتما نوں جانا پیندا ہے. یہ چولا یہ نہیں دیکھا جاندا بڈھا ہے جوان ہے بچہ ہے, کئی جمدے ہی چلے جاندے نے, یعنی کہ جتنا کرم انہاں نوں لکھیا سی اتنا ہی بھگتان دتا جاندا ہے. اور جدو یہ سبل ہون گے, یہ بڑا اہم مضمون ہے, ਸਬਲ ਦਾ ਮਤਲਬ ਹੈ ਜਦੋਂ ਇਹਨਾਂ ਦੀਆਂ ਇੰਦਰੀਆਂ ਕੰਮ ਕਰਨ ਦੇ ਲਾਇਕ ਹੋਣਗੀਆਂ। ਕਿਹਨਾਂ ਦੀਆਂ? ਇਹਨਾਂ ਬੱਚਿਆਂ ਦੀਆਂ। ਇਹ ਜੋ ਕੁਛ ਵੀ ਕਰਨਗੇ ਸੂਖਮ ਮਾਨਸਿਕ ਸਥੂਲ ਜਾਂ ਜ਼ਬਾਨ ਦੇ ਰੂਪ ਦੇ ਵਿੱਚ, ਇਹਨਾਂ ਦਾ ਭੁਗਤਾਨ ਦੇਣ ਵਾਸਤੇ ਇਹਨਾਂ ਨੂੰ ਫਿਰ ਇਹਨਾਂ ਮੁਲਕਾਂ ਦੇ ਵਿੱਚ ਜਨਮ ਲੈਣ ਵਾਸਤੇ ਆਉਣਾ ਪਵੇਗਾ। ਯਾਨੀ ਕਿ ਜਨਮ ਮਰਨ ਦਾ ਗੇੜ ਜਿਹੜਾ ਹੈ ਇਹ ਕਰਮ ਦੇ ਉੱਪਰ ਆਧਾਰਿਤ ਹੈ, ਇਸ ਤੋਂ ਕੋਈ ਬਚ ਨਹੀਂ ਸਕਦਾ। ਅਗਲਾ ਬਚਨ ਜਿਹੜਾ ਗੁਰੂ ਨਾਨਕ ਸਾਹਿਬ ਨੇ ਲਿਆ, ਹਉ ਵਿੱਚ ਜੰਮਿਆ ਹਉ ਵਿੱਚ ਮੁੜਾ। ਹਉ ਦੇ ਵਿੱਚ ਯਾਨੀ ਕਿ ਕਰਮ ਦੇ ਅਨੁਸਾਰ ਹੀ ਜੀਵ ਦਾ ਜਨਮ ਹੁੰਦਾ ਹੈ ਔਰ ਕਰਮ ਦੇ ਅਨੁਸਾਰ ਹੀ ਜੀਵ ਦੀ ਮੌਤ ਹੁੰਦੀ। ਪਹਿਲੇ ਆਉਣ ਔਰ ਜਾਣ ਨੂੰ ਮਜ਼ਮੂਨ ਨੂੰ ਸਪਸ਼ਟ ਕੀਤਾ, ਹੁਣ ਉਹ ਜਨਮ ਔਰ ਮਰਨ ਨੂੰ ਸਪਸ਼ਟ ਕਰ ਰਹੇ ਨੇ ਕਿ ਜਨਮ ਦਾ ਕੀ ਮਜ਼ਮੂਨ ਹੈ। ਸਾਧ ਜੀ, ਇਸ ਜਗਤ ਦੇ ਵਿੱਚ ਥੋੜਾ ਵਿਚਾਰ ਕਰਕੇ ਦੇਖੀਏ, ਜਦੋਂ ਇਹ ਜੀਵਾਤਮਾ ਜਨਮ ਲੈਂਦੀ ਹੈ ਕਿਤਨੀਆਂ ਖੁਸ਼ੀਆਂ ਮਨਾਈਆਂ ਜਾਂਦੀਆਂ, ਲੜੀਆਂ ਲਗਾਈਆਂ ਜਾਂਦੀਆਂ ਨੇ, ਤਰੰਗ ਤਮਾਸ਼ੇ ਕੀਤੇ ਜਾਂਦੇ ਨੇ। ਉਹ ਰੰਗ ਤਮਾਸ਼ਾ ਐਸਾ ਕੀਤਾ ਜਾਂਦਾ ਸਾਧ ਜਦੋਂ ਬੱਚਾ ਕਈ ਵਾਰੀ ਛੋਟੇ ਹੁੰਦਿਆਂ ਰੋਂਦਾ ਹੈ ਨਾ, ਅਸਲ ਵਿੱਚ ਉਹ ਵਿਅਕਤ ਕਰਨਾ ਚਾਹੁੰਦਾ ਕੀ ਵਿਅਕਤ ਕਰਨਾ ਚਾਹੁੰਦਾ ਕਿ ਗਰਭ ਜੂਨ ਜਿਹੜੀ ਹੈ ਇੱਕ ਹੋਰ ਨਰਕ ਹੈ, ਮੈਂ ਕੈਸੀ ਭਿਆਨਕ ਯਾਤਨਾ ਬਰਦਾਸ਼ਤ ਕਰਨ ਦੇ ਬਾਅਦ ਇਸ ਮੁਲਕ ਦੇ ਵਿੱਚ ਜਨਮ ਲਿਆ, ਤੇ ਤੁਸੀਂ ਵੀ ਸਾਵਧਾਨ ਹੋ ਜਾਓ, ਹੁਸ਼ਿਆਰ ਹੋ ਜਾਓ, ਇਸ ਮਾਇਆ ਤੋਂ ਬਚੋ, ਜਾਂ ਹੀ ਜਾ ਕਰਕੇ ਆਤਮਾ ਦਾ ਕਲਿਆਣ ਹੋਏਗਾ, ਨਹੀਂ ਤੇ ਇਹ ਮਾਇਆ ਬੜੀ ਪ੍ਰਬਲ ਹੈ, ਸਾਨੂੰ 84 ਲੱਖ ਜਾਮਿਆਂ ਦੇ ਵਿੱਚ ਭਰਮਣ ਕਰਨਾ ਪਏਗਾ। ਬੜਾ ਰੋਂਦਾ, ਬੜਾ ਚੀਕਦਾ, ਪਰ ਅਸੀਂ ਉਹਨੂੰ ਡਾਕਟਰਾਂ ਦੇ ਕੋਲ ਲਿਜਾ ਕੇ ਇੰਜੈਕਸ਼ਨ ਲਗਵਾ ਦਿੰਦੇ ਹਾਂ ਜਾਂ ਦਵਾਈਆਂ ਘੋਲ ਘੋਲ ਕੇ ਉਹਦੇ ਮੂੰਹ ਦੇ ਵਿੱਚ ਪਾਉਂਦੇ ਹਾਂ। ਅਸਲ ਮਜ਼ਮੂਨ ਅਸੀਂ ਸਮਝ ਕਲਪਨਾ ਵੀ ਨਹੀਂ ਕਰ ਸਕਦੇ, ਪਰ ਸਾਧ ਜਦੋਂ ਉਹ ਸਫਲ ਹੋ ਜਾਂਦਾ, ਵਿਅਕਤ ਕਰਨ ਦੇ ਕਾਬਿਲ ਹੋ ਜਾਂਦਾ ਨਾ, ਉਸ ਵੇਲੇ ਮਾਇਆ ਦਾ ਪ੍ਰਭਾਵ ਉਸ ਦੇ ਉੱਪਰ ਪੂਰਾ ਹੋ ਜਾਂਦਾ, ਉਹ ਫਿਰ ਵਿਅਕਤ ਹੀ ਨਹੀਂ ਕਰ ਸਕਦਾ, ਯਾਨੀ ਉਹ ਸਾਰੀ ਚੀਜ਼ ਭੁੱਲ ਜਾਂਦਾ। ਜੋ ਕੁਝ ਵੀ ਉਸਨੇ ਨਰਕ ਹੋਰ ਬਰਦਾਸ਼ਤ ਕੀਤਾ, ਇਸ ਮੁਲਕ ਦੇ ਵਿੱਚ ਆਇਆ, ਬੜੇ ਵਾਅਦੇ ਕੀਤੇ ਕਿ ਮੈਂ ਪਰਮਾਤਮਾ ਨੂੰ ਪ੍ਰਾਪਤ ਕਰਾਂਗਾ, ਉਹ ਸਾਰੇ ਮਜ਼ਬੂਰ ਨੂੰ ਭੁੱਲ ਜਾਂਦਾ। ਔਰ ਐਸਾ ਭੁੱਲਦਾ ਹੈ ਕਿ ਸਾਧ ਸੰਗਤ ਜੀ ਸਾਰੀ ਉਮਰ ਰੰਗ ਤਮਾਸ਼ਾ ਯਾਨੀ ਕਿ ਜਨਮ ਦਿਨ ਮਨਾਉਣ ਦੇ ਵਿੱਚ ਹੀ ਬਿਤਾਇਤ ਕਰ ਦਿੰਦਾ। ਹੁਣ ਜਨਮ ਦਿਨ ਕਿਸ ਤਰ੍ਹਾਂ ਮਨਾਏ ਜਾਂਦੇ ਨੇ? ਤਾੜੀਆਂ ਮਾਰੀਆਂ ਜਾਂਦੀਆਂ ਨੇ, ਝਾਂਜਰਾਂ ਪਾ ਕੇ ਨੱਚਿਆ ਜਾਂਦਾ ਹੈ, ਢੋਲਕਾਂ ਵਜਾਈਆਂ ਜਾਂਦੀਆਂ ਨੇ, ਕੁਝ ਇੰਸਟਰੂਮੈਂਟ ਮੰਗਾਏ ਜਾਂਦੇ ਨੇ, ਕੁਝ ਯਾਰ ਦੋਸਤ ਮਿੱਤਰ ਰਿਸ਼ਤੇਦਾਰ ਇਕੱਠੇ ਕੀਤੇ ਜਾਂਦੇ ਨੇ, ਸਭ ਮਿਲ ਕਰਕੇ ਉਹ ਜੀਵਾਤਮਾ ਖੁਦ ਵੀ ਤਾੜੀਆਂ ਮਾਰਦੀ ਹੈ ਔਰ ਇਹ ਸਾਰੇ ਮਿਲ ਕੇ ਤਾੜੀਆਂ ਮਾਰ ਕਰਕੇ ਬੜੇ ਖੁਸ਼ ਹੁੰਦੇ ਨੇ। ਇੱਕ ਮਿਸਾਲ ਸਤਿਗੁਰੂ ਦੇ ਰਹੇ ਨੇ, ਵਿਚਾਰ ਕਰਨ ਵਾਲੀ ਗੱਲ ਹੈ, ਬੜੀ ਉੱਚੀ ਮਿਸਾਲ ਹੈ। ਇਸ ਜਗਤ ਦੇ ਵਿੱਚ ਇਹ ਜੀਵਾਤਮਾ ਜਦੋਂ ਵੀ ਜਨਮ ਲੈਂਦੀ ਹੈ ਕਿਸੇ ਵੀ ਜਗ੍ਹਾ ਤੇ, ਅਸੀਂ ਦੇਖਦੇ ਹਾਂ ਇੱਕ ਵਿਸ਼ੇਸ਼ ਸ਼੍ਰੇਣੀ ਵਾਲੇ ਆ ਕਰਕੇ ਜੀਵ ਤਾੜੀਆਂ ਮਾਰਦੇ ਨੇ, ਨੱਚਦੇ ਨੇ, ਟੱਪਦੇ ਨੇ, ਢੋਲਕਾਂ ਵਜਾਉਂਦੇ ਨੇ, ਬੜੇ ਰਾਗ ਲੱਭਦੇ ਨੇ, ਯਾਨੀ ਕਿ ਉਹਨਾਂ ਨੂੰ ਸੋਝੀ ਨਹੀਂ, ਇਨਸਾਨ ਦੀ ਜੂਨ ਦੇ ਵਿੱਚ ਆ ਗਏ, ਪਰ ਨਾ ਇਸਤਰੀ ਨੇ ਨਾ ਪੁਰਸ਼ ਨੇ, ਉਹਨਾਂ ਨੂੰ ਅਸੀਂ ਨਪੁੰਸਕ ਕਹਿੰਦੇ ਹਾਂ, ਉਹਨਾਂ ਨੂੰ ਸੋਝੀ ਨਹੀਂ ਪਰਮਾਤਮਾ ਦੀ। ਸਾਧ ਸੰਗਤ ਜੀ, ਕੰਮ ਧੰਦਾ ਜਾਂ ਬਾਕੀ ਗੱਲਾਂ ਦੇ ਇੱਕ ਪਾਸੇ ਨੇ, ਕਿਆ ਉਹ ਪਰਮਾਤਮਾ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਨਹੀਂ ਸਨ ਕਰ ਸਕਦੇ? ਨਪੁੰਸਕਤਾ ਦਾ ਇਸ ਦੇ ਵਿੱਚ ਕੀ ਜੋ ਹੈ ਰੁਕਾਵਟ ਹੈ? ਕੋਈ ਰੁਕਾਵਟ ਨਹੀਂ ਸੀ, ਪਰ ਪਰਮਾਤਮਾ ਦੀ ਦਇਆ ਉਹਨਾਂ ਦੇ ਉੱਪਰ ਇਸ ਚੀਜ਼ ਦੇ ਮੁਤਲਕ ਨਹੀਂ ਸੀ, ਯਾਨੀ ਕਿ ਉਹਨਾਂ ਦੇ ਕਰਮਾਂ ਨੇ ਤਮੋ ਗੁਣ ਦੇ ਪ੍ਰਧਾਨ ਹੋਣ ਦੇ ਕਾਰਨ, ਰਾਸੀ ਗੁਣ ਦੇ ਪ੍ਰਧਾਨ ਹੋਣ ਦੇ ਕਾਰਨ ਉਹਨਾਂ ਨੂੰ ਸਤੋ ਗੁਣ ਦੀ ਸੋਝੀ ਪ੍ਰਾਪਤ ਨਹੀਂ। ਹੁਣ ਵਿਚਾਰ ਕਰਕੇ ਦੇਖ ਲਓ ਉਹਨਾਂ ਦਾ ਕੰਮ ਕੀ ਹੈ, ਜਿੱਥੇ ਵੀ ਕੋਈ ਜੰਮਦਾ ਤਾੜੀਆਂ ਮਾਰਨ ਵਾਸਤੇ ਨੱਚਣ ਟੱਪਣ ਵਾਸਤੇ ਪਹੁੰਚ ਜਾਂਦੇ, ਹੈ ਵਿਚਲੀ ਸ਼੍ਰੇਣੀ ਦੇ ਵਿੱਚ। ਤੇ ਹੁਣ ਵਿਚਾਰ ਕਰਕੇ ਦੇਖ ਲਓ ਇਸ ਮਿਸਾਲ ਨੂੰ ਅਸੀਂ ਆਪਣੇ ਉੱਪਰ ਕਿਉਂ ਨਾ ਲਾਗੂ ਕਰਕੇ ਦੇਖੀਏ, ਬਾਹਰ ਕਿਉਂ ਜਾਈਏ, ਦੂਸਰਿਆਂ ਦੀ ਮਿਸਾਲਾਂ ਕਿਉਂ ਲਈਏ? ਪਹਿਲੇ ਅਸੀਂ ਆਪਣੀ ਮਿਸਾਲ ਲੈਂਦੇ ਹਾਂ, ਹੁਣ ਆਪਣੀ ਮਿਸਾਲ ਨੂੰ ਅਸੀਂ ਲੈ ਕਰਕੇ ਦੇਖਦੇ ਹਾਂ, ਅਸੀਂ ਵੀ ਨੱਚਦੇ ਹਾਂ, ਟੱਪਦੇ ਹਾਂ, ਤਾੜੀਆਂ ਮਾਰਦੇ ਹਾਂ, ਸਾਧ ਸੰਗਤ ਵੀ ਢੋਲਕਾਂ ਵੀ ਵਜਾਉਂਦੇ ਹਾਂ, ਬੜੇ ਬੜੇ ਰਾਗ ਵੀ ਲੱਭਦੇ ਹਾਂ, ਬੜੇ ਬੜੇ ਤੋਹਫੇ ਵੀ ਦਿੰਦੇ ਆ, ਜਿਸ ਤਰ੍ਹਾਂ ਉੱਥੇ ਵੇਲਾਂ ਦਿੱਤੀਆਂ ਜਾਂਦੀਆਂ ਨੇ, ਇੱਥੇ ਵੀ ਬੜੀਆਂ ਵੇਲਾਂ ਦਿੱਤੀਆਂ ਜਾਂਦੀਆਂ ਨੇ, ਬੜਾ ਕੁਛ ਕੀਤਾ ਜਾਂਦਾ, ਯਾਨੀ ਕਿ ਕਿਰਿਆ ਦੋਨਾਂ ਦੀ ਇੱਕੋ ਜੀ ਹੈ, ਨਪੁੰਸਕਾਂ ਦੀ ਕਿਰਿਆ ਔਰ ਸਾਡੀਆਂ ਕਿਰਿਆ, ਯਾਨੀ ਕਿ ਅਸੀਂ ਪੁਰਸ਼ ਹੈਗੇ ਹਾਂ ਜਾਂ ਇਸਤਰੀ ਹੈਗੇ ਹਾਂ, ਦੋਨਾਂ ਦੀ ਕਿਰਿਆ ਇੱਕੋ ਹੀ ਅਪਣਾ ਰੱਖੀ ਹੈ, ਕਿਹੜੀ? ਤਾੜੀਆਂ ਮਾਰਨ ਵਾਲੀ। ਇਹ ਸ਼ੋਕ ਦਾ ਪ੍ਰਦਰਸ਼ਨ ਹੈ ਸਾਧ ਸੰਗਤ, ਅਸੀਂ ਇਨਸਾਨੀ ਜੀਵਨ ਦੇ ਵਿੱਚ ਆ ਕਰਕੇ ਮਰਦ ਜਾਂ ਔਰਤ ਬਣਨ ਦੇ ਬਾਅਦ, ਪਰ ਮਰਦ ਦਾ ਮਰਦ ਔਰਤ ਦੇ ਨਾਲ ਕੋਈ ਮਤਲਬ ਨਹੀਂ, ਪਰ ਮਿਸਾਲ ਅਰਥ ਰੱਖਦੀ ਹੈ। ਇਸੇ ਕਰਕੇ ਗੁਰੂ ਨਾਨਕ ਸਾਹਿਬ ਸਪਸ਼ਟ ਕਰ ਰਹੇ ਨੇ ਕਿ ਇਸ ਮੁਲਕ ਦੇ ਵਿੱਚ ਪ੍ਰਾਣ ਸ਼ਕਤੀ ਤੂੰ ਜਿੱਥੇ ਖਰਚ ਕਰੇਗਾ ਠਾਕੁਰ ਤੈਨੂੰ ਉਹੀ ਦੇਗਾ, ਤੂੰ ਬਚ ਨਹੀਂ ਸਕਦਾ। ਅਗਰ ਤੂੰ ਐਸਾ ਸ਼ੋਕ ਜ਼ਾਹਿਰ ਕੀਤਾ ਹੈ ਤਾੜੀਆਂ ਮਾਰਨ ਦਾ, ਨੱਚਣ ਟੱਪਣ ਦਾ, ਵੇਲਾ ਦੇਣ ਦਾ, ਮੁਬਾਰਕ ਦੇਣ ਦਾ, ਤੇ ਸਤਿਗੁਰੂ ਸੱਚਖੰਡ ਤੋਂ ਮੁਬਾਰਕ ਦੇ ਰਹੇ ਨੇ ਕਿ ਤੁਹਾਨੂੰ ਵੀ ਮੁਬਾਰਕ ਹੈ, ਅਗਲਾ ਜਨਮ ਅਗਲੀ ਜੂਨ ਕਿਹੜੀ ਹੈ? ਨਾ ਇਸਤਰੀ ਦੀ, ਨਾ ਪੁਰਸ਼ ਦੀ, ਯਾਨੀ ਕਿ ਨਪੁੰਸਕਾਂ ਦੀ ਜੂਨ ਮੁਬਾਰਕ। ਕਿਉਂ? ਕਿਉਂਕਿ ਸਾਡਾ ਸ਼ੋਕ ਹੈ, ਪ੍ਰਾਣ ਸ਼ਕਤੀ ਦਿੱਤੀ ਸੀ ਅਕਾਲ ਪੁਰਖ ਪਰਮਾਤਮਾ ਨੂੰ ਮਿਲਣ ਵਾਸਤੇ, ਖਰਚ ਕਿੱਥੇ ਕਰ ਦਿੱਤੀ? ਤਾੜੀਆਂ ਮਾਰਨ ਦੇ ਉੱਤੇ, ਜਨਮ ਦਿਨ ਮਨਾਉਣ ਦੇ ਉੱਪਰ। ਸਤਿਗੁਰੂ ਜੀ ਨੇ ਇੱਕ ਉਦਾਹਰਣ ਦਿੱਤਾ, ਇੱਕ ਮਿਸਾਲ ਦਿੱਤੀ ਹੈ, ਜਿਹੜਾ ਮਿਸਾਲ ਦੇ ਉੱਪਰ ਕੰਮ ਕਰਕੇ ਦੇਖ ਲਓ ਕਿ ਸਾਡਾ ਸ਼ੋਕ ਨਹੀਂ ਹੈ। ਅਸੀਂ ਆਪਣੀ ਅਸਤੀ ਨੂੰ ਕਿੱਥੇ ਖਰਚ ਕਰ ਰਹੇ ਹਾਂ, ਨਿਰੰਤਰ ਦੁਰਉਪਯੋਗ ਕਰ ਰਹੇ ਹਾਂ। ਕਿਸਦਾ ਹਿੱਸਾ ਬਣ ਕੇ, ਇਸ ਸੰਸਾਰ ਦਾ ਹਿੱਸਾ ਬਣ ਕੇ ਸਾਥ ਸਾਥ ਸੱਚਖੰਡ ਤੋਂ ਹੁਕਮ ਆਇਆ ਕਿ ਘੁੰਗਰੂ ਵੀ ਦੇ ਰਹੇ ਨੇ। ਇਹ ਨਾ ਹੋਵੇ ਕਿ ਬਾਦਸ਼ਾਹ ਦੇ ਪੁੱਤਰ ਪੁੱਤਰੀਆਂ ਕਹਿਲਾਉਣ ਵਾਲੇ ਅਗਲੇ ਜਨਮ ਦੇ ਵਿੱਚ ਜਦੋਂ ਨਪੁੰਸਕਾਂ ਦੀ ਸ਼੍ਰੇਣੀ ਦੇ ਵਿੱਚ ਬੈਠਣ ਤੇ ਕੋਈ ਇਹ ਨਾ ਕਹਿ ਦੇਵੇ ਇਹਨਾਂ ਦੀ ਸ਼ਾਨ ਦੇ ਵਿੱਚ ਕਮੀ ਆ, ਕਿਉਂਕਿ ਤਾਲ ਦੇ ਨਾਲ ਜਦੋਂ ਘੁੰਗਰੂ ਵੀ ਵੱਜਣਗੇ ਤਦ ਤੱਕ ਸ਼ਾਨ ਨਹੀਂ ਵਧੇਗੀ। ਤੇ ਸਾਧ ਸੰਗਤ ਜੀ ਕਿਤਨੇ ਸ਼ਰਮ ਦੀ ਕਿਤਨੀ ਨਿਕ੍ਰਿਸ਼ਟ ਗੱਲ ਹੈ ਕਿ ਪੂਰਨ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਆ ਕਰਕੇ ਅਸੀਂ ਐਸੀ ਨਿਕ੍ਰਿਸ਼ਟ ਕਿਰਿਆ ਅਪਣਾ ਰੱਖੀ ਹੈ, ਜਨਮ ਦਿਨ ਮਨਾਉਣ ਦੀ, ਮਰਨ ਦਿਨ ਦੀ ਅਫਸੋਸ ਕਰਨ ਦੀ, ਐਸੀ ਕਿਰਿਆ, ਐਸੀ ਪ੍ਰਾਣ ਸ਼ਕਤੀ। ਕਿਨ ਕਿਨ ਗੁਰ ਕੋ ਸੋ ਕਹਿਤਾ ਹੂੰ ਕਹਿ ਜਾਤ ਕਹੂੰ ਬਜਾਵਤ ਢੋਲ, ਸਵਾਸਾ ਬਿਰਤਾ ਜਾਤ ਹੈ ਤਿੰਨ ਲੋਕ ਕਾ ਮੋਲ। ਤਿੰਨਾਂ ਲੋਕਾਂ ਦੀ ਕੀਮਤ ਦੇਣ ਦੇ ਬਾਅਦ ਇੱਕ ਸਵਾਸ ਨਹੀਂ ਮਿਲ ਸਕਦਾ। ਗੁਰੂ ਸਾਹਿਬਾਂ ਨੇ ਤੇ ਇੱਕ ਸਾਡੇ ਕੋਲੋਂ ਪ੍ਰੀਖਿਆ ਲਈ, ਕੀ ਪ੍ਰੀਖਿਆ ਲਈ ਸਾਧ ਜੀ, 3 ਸਾਲ ਹੋਣ ਲੱਗੇ ਨੇ। ਅਕਾਲ ਪੁਰਖ ਦੀ ਆਪ ਹੀ ਪ੍ਰੇਰਣਾ ਨੂੰ ਗੁਰੂ ਨਾਨਕ ਸਾਹਿਬ ਆਪ ਵਿਅਕਤ ਕਰਦੇ ਨੇ, ਕਿਆ ਸਾਨੂੰ ਸ਼ਰਮ ਨਹੀਂ ਆਈ ਅੱਜ ਤੱਕ ਇਸ ਕਿਰਿਆ ਦਾ? ਅਸੀਂ ਕਿਆ ਅਪਣਾਇਆ, ਕਿਆ ਸਿਲਾ ਦਿੱਤਾ ਪੂਰਨ ਸਤਿਗੁਰ ਦੇ ਦਰਬਾਰ ਦੇ ਵਿੱਚ? ਕਿਆ ਉਪਯੋਗ ਕੀਤਾ ਅਸੀਂ ਇਸ ਬਾਣੀ ਦਾ? ਇੱਕ ਕੰਨੋ ਸੁਣੀ, ਦੂਸਰੇ ਕੰਨੋ ਕੱਢ ਦਿੱਤੀ, ਇੱਕ ਵੀ ਬਚਨ ਦਾ ਪਾਲਣ ਨਹੀਂ ਕੀਤਾ। ਹੋਰ ਤੇ ਹੋਰ ਕਿਰਿਆ ਕੀਤੀ ਜਾਂਦੀ ਹੈ ਚਲਾਕੀ ਸਿਆਣੇ ਤੇ ਨੱਕ ਦੇ ਅਧੀਨ। ਸਾਧ ਸੰਗਤ ਜੀ, ਅਸੀਂ ਪੂਰਨ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਪੂਰਨ ਸਤਿਗੁਰਾਂ ਦੀ ਨੱਕ ਦੇ ਉੱਪਰ ਬੈਠ ਕਰਕੇ ਕੀਤੀ। ਮਤ ਕੋਈ ਅਹੰਕਾਰ ਦੇ ਵਿੱਚ ਰਵੇ ਕਿ ਅਕਾਲ ਪੁਰਖ ਪਰਮਾਤਮਾ ਦਾ ਹੁਕਮ ਹੈ ਜਾਂ ਇਸ ਦੇ ਵਿੱਚ ਕੋਈ ਸਤਿਗੁਰੂ ਦੀ ਕੋਈ ਰਜਾਮੰਦੀ ਆ। ਇਹ ਤੁਹਾਡਾ ਔਰ ਸਾਡਾ ਹੁਮੈ ਪ੍ਰਗਟ ਹੋਇਆ ਪ੍ਰਬਲ ਰੂਪ ਦੇ ਵਿੱਚ। ਇਹ ਤੁਹਾਡੇ ਔਰ ਸਾਡੇ ਨਾ ਪਸੰਦਗੀ ਔਰ ਪਸੰਦਗੀ ਦਾ ਮਜ਼ਮੂਨ ਜਿਹੜਾ ਵਿਅਕਤ ਕਰ ਦਿੱਤਾ ਗਿਆ। ਸਤਿਗੁਰਾਂ ਨੇ ਤਾਂ ਇੱਕ ਸਧਾਰਨ ਜੀ ਪ੍ਰੀਖਿਆ ਲਈ ਸੀ ਕਿ 3 ਸਾਲ ਤੋਂ ਇਹ ਬੱਚੇ ਪੜ੍ਹਾਏ ਜਾ ਰਹੇ ਨੇ, ਜਿਹੜਾ ਦੇਖੀਏ ਤਾਂ ਸਹੀ ਇਹ ਬੱਚਿਆਂ ਨੇ ਕਿਤਨਾ ਕੁਝ ਧਾਰਨ ਕੀਤਾ। ਸਾਧ ਜੀ, ਇਹ ਤੋਂ ਲੈ ਕਰਕੇ ਜੜ ਤੱਕ ਸਾਰੀ ਆਪਣੀ ਜਮਾਤ ਦੇ ਵਿੱਚ ਫੇਲ ਹੋ ਗਏ। ਯਾਨੀ ਕਿ ਐਸੀ ਨਿਕ੍ਰਿਸ਼ਟ ਕਿਰਿਆ ਅਪਣਾਈ, ਕੈਸੀ ਨਿਕ੍ਰਿਸ਼ਟ ਕਿਰਿਆ, ਆਪਣੀ ਪ੍ਰਾਣ ਸ਼ਕਤੀ ਕਿਹਦੇ ਉੱਪਰ ਖਰਚ ਕਰ ਰਹੇ? ਉਸ ਅਕਾਲ ਪੁਰਖ ਪਰਮਾਤਮਾ ਨੂੰ ਅਸੀਂ ਬਿਲਕੁਲ ਹੀ ਭੁੱਲ ਕਰਕੇ ਬੈਠ ਗਏ ਤੇ ਯਾਨੀ ਕਿ ਅਗਲਾ ਜਨਮ ਵੀ ਸਤਿਗੁਰੂ ਮੁਬਾਰਕ ਦੇ ਰਹੇ ਨੇ ਤੇ ਘੁੰਗਰੂ ਵੀ ਮੁਬਾਰਕ ਦੇ ਰਹੇ ਨੇ। ਹਉ ਵਿੱਚ ਜੰਮਿਆ, ਹਉ ਵਿੱਚ ਮੂਆ। ਹੁਣ ਅਗਲੀ ਕਿਰਿਆ ਜਿਹੜੀ ਇਸ ਦੀ ਹੈ ਅੱਧੇ ਤੁਕ ਦੀ, ਉਹ ਹੈ ਹਉ ਦੇ ਵਿੱਚ ਮੂਆ। ਮਰਨ ਦੀ ਗੱਲ ਕਰਦੇ ਨੇ, ਹੁਣ ਮਰਨ ਦੀ ਗੱਲ ਕਿਸ ਤਰੀਕੇ ਦੇ ਨਾਲ ਸਿੱਧ ਹੋਏਗੀ, ਇਸ ਨੂੰ ਵੀ ਅਸੀਂ ਵਿਚਾਰ ਕਰਕੇ ਦੇਖੀਏ। ਜਨਮ ਦੀ ਤਾਂ ਗੁਰੂ ਸਾਹਿਬਾਂ ਨੇ ਸਪਸ਼ਟ ਕਰ ਦਿੱਤੀ, ਦਿਨੇ ਚੜੇ ਫਿਰ ਆਤਵੇ ਰਹਿਣ ਸੁਭਾਈ ਜਾਈ, ਆਵ ਘਟੇ ਨਰ ਨਾ ਬੂਝੇ ਨਿਤ ਮੂਸਾ ਲਾਜ ਟੁਕਾਈ। ਯਾਨੀ ਕਿ ਦਿਨ ਚੜਦਾ ਸ਼ਾਮ ਹੋ ਜਾਂਦੀ ਹੈ, ਉਸੇ ਤਰੀਕੇ ਦੇ ਨਾਲ ਰਾਤ ਵੀ ਬੀਤ ਹੋ ਜਾਂਦੀ ਹੈ, ਇਸੇ ਤਰੀਕੇ ਦੇ ਨਾਲ ਕੱਟਦੇ ਕੱਟਦੇ ਆਮ ਕਹਿੰਦੇ ਨੇ ਉਮਰ ਨੂੰ, ਉਮਰ ਘੱਟ ਰਹੀ ਹੈ। ਆਮ ਘਟੇ ਨਰ ਨਾ ਬੂਝੇ, ਨਰ ਕਹਿੰਦੇ ਨੇ ਪ੍ਰਾਣੀ ਨੂੰ, ਇਸਤਰੀ ਜਾਂ ਪੁਰਸ਼ ਨੂੰ, ਕਹਿੰਦੇ ਨੇ ਉਹ ਜਾਗਦਾ ਨਹੀਂ, ਚੇਤਦਾ ਨਹੀਂ, ਉਹਨੂੰ ਸ਼ਰਮ ਨਹੀਂ ਆਉਂਦੀ ਕਿ ਨਿਰੰਤਰ ਉਮਰ ਘਟਦੀ ਜਾ ਰਹੀ ਹੈ। ਨਿਤ ਮੂਸਾ ਲਾਜ ਟੁਕਾਏ, ਮੂਸਾ ਕਹੇ ਕਾਲ ਨੂੰ, ਲਾਜ ਕਹਿੰਦੇ ਨੇ ਰੱਸੀ ਨੂੰ, ਉਮਰ ਰੂਪੀ ਰੱਸੀ ਨੂੰ, ਕਾਲ ਰੂਪੀ ਮੂਸਾ ਨਿਰੰਤਰ ਟੁੱਕ ਰਿਹਾ ਔਰ ਕੱਟੀ ਹੋਈ ਟੁੱਕੀ ਹੋਈ ਰੱਸੀ ਦੇ ਨਾਲ ਅਸੀਂ ਲਟਕਣਾ ਪਸੰਦ ਕਰਦੇ ਹਾਂ, ਤਾੜੀਆਂ ਮਾਰਨੀਆਂ ਚੂਨ ਪਾ ਕਰਕੇ ਨਚਣੇ ਪਸੰਦ ਕਰਦੇ ਹਾਂ, ਰਾਗ ਲਾਪਣੇ ਪਸੰਦ ਕਰਦੇ ਹਾਂ, ਸਾਧ ਸੰਗਤ ਦੀ ਛੱਤ ਤੇ ਪਹੁੰਚਣਾ ਪਸੰਦ ਨਹੀਂ ਕਰਦੇ। ਸਤਿਗੁਰੂ ਨੇ ਅਪਾਰ ਦਿਆ ਕੀਤੀ, ਪ੍ਰਾਣ ਸ਼ਕਤੀ ਦਿੱਤੀ ਆਪਣੇ ਚਰਨਾਂ ਦੇ ਨਾਲ ਲਗਾ ਕਰਕੇ, ਕਿਆ ਕੁਛ ਸਾਨੂੰ ਨਹੀਂ ਦਿੱਤਾ? ਵਸਤੂ ਪਦਾਰਥ ਤੋਂ ਸੰਬੰਧ ਕਿਸ ਚੀਜ਼ ਦੀ ਕਮੀ ਦਿੱਤੀ? ਇੱਕ ਇੱਕ ਨੂੰ ਬੁਲਾ ਕਰਕੇ ਕਿਹਾ ਵੀ ਕਿਹੜਾ ਤੇਰਾ ਕੰਮ ਰੁਕਿਆ, ਤੂੰ ਸਾਨੂੰ ਪਹਿਲੇ ਇਹ ਦੱਸ, ਅਸੀਂ ਤੇਰਾ ਕੰਮ ਕਰ ਦਿੰਦੇ ਹਾਂ ਫਿਰ ਤੇ ਤੂੰ ਭਜਨ ਕਰੇਗਾ। ਕਿਤਨੀ ਸ਼ਰਮ ਦੀ ਗੱਲ ਹੈ! ਕਿਆ ਇਸ ਨੂੰ ਰੂਹਾਨੀਅਤ ਕਹਿੰਦੇ ਨੇ? ਕਿਆ ਇਸ ਦੇ ਨਾਲ ਪ੍ਰਮਾਣਤ ਹਾਸਲ ਹੋ ਜਾਏਗੀ? ਕਿਆ ਆਤਮਾ ਦਾ ਕਲਿਆਣ ਹੋ ਜਾਏਗਾ? ਬਿਲਕੁਲ ਸਪਸ਼ਟ ਉਪਦੇਸ਼ ਹੈ, ਅਸੀਂ ਉਂਗਲਾ ਛੁਡਾ ਚੁੱਕੇ ਹਾਂ, ਆਪਣੇ ਜਨਮ ਸਾਡੇ ਪੱਕੇ ਹੋ ਚੁੱਕੇ ਨੇ, ਇਸ ਤੋਂ ਅਸੀਂ ਬਚ ਨਹੀਂ ਸਕਦੇ। ਯਾਨੀ ਕਿ ਗੁਰੂ ਨਾਨਕ ਸਾਹਿਬ ਨੇ ਸਪਸ਼ਟ ਕਰਤਾ ਕਿ ਆਤਮਾ ਜਾਗਣਾ ਚਾਹੁੰਦੀ ਨਹੀਂ। ਕਬੀਰ ਜੀ ਇੱਕ ਵਾਰੀ ਚਲੇ ਗਏ ਦਰਗਾਹ ਦੇ, ਪੈਰਵੀ ਕਰਨ ਵਾਸਤੇ ਸਤਿਗੁਰਾਂ ਨੇ ਭੇਜਤਾ ਵੀ ਜਾਓ ਜਾ ਕਰਕੇ ਰੂਹਾਂ ਦੀ ਪੈਰਵੀ ਕਰੋ। ਧਰਮਰਾਜ ਦੇ ਦਰਬਾਰ ਦੇ ਵਿੱਚ ਦਰਵਾਜ਼ੇ ਤੇ ਖੜੇ ਹੋ ਕਰਕੇ ਕੀ ਸੁਣਦੇ ਨੇ? ਰੂਹਾਂ ਬੜੀਆਂ ਚੀਖ ਪੁਕਾਰ ਕਰ ਰਹੀਆਂ ਨੇ। ਕਿਉਂ ਚੀਖ ਪੁਕਾਰ ਕਰ ਰਹੀਆਂ ਨੇ? ਉਹਨਾਂ ਨੂੰ ਇੱਕੋ ਹੀ ਦੋਸ਼ ਹੈ ਕਿ ਉਹਨਾਂ ਦੇ ਉੱਪਰ ਜਿਹੜੀ ਇਲਜ਼ਾਮ ਲਗਾਇਆ ਜਾ ਰਿਹਾ ਉਹ ਕਰਮ ਉਹਨਾਂ ਨੇ ਕੀਤਾ ਨਹੀਂ, ਉਹਦਾ ਭੁਗਤਾਨ ਦੇਣਾ ਪੈ ਰਿਹਾ। ਬੜੀ ਪਾਪ ਦੀ ਗੱਲ ਹੈਗੀ ਹੈ। ਚਲੋ ਪੂਰੇ ਮਜ਼ਮੂਨ ਤੇ ਵਿਚਾਰ ਕੀਤਾ ਤੇ ਕਬੀਰ ਜੀ ਜਿਹੜੇ ਨੇ ਬਿਨਾਂ ਪੈਰਵੀ ਕੀਤੇ ਹੀ ਵਾਪਸ ਆ ਗਏ ਔਰ ਇਸ ਜਗਤ ਦੇ ਵਿੱਚ ਕਿਆ ਉਚਾਰਨ ਕੀਤਾ? ਜਿਨ ਗੁਰ ਕੀ ਚੋਰੀ ਕਰੀ ਗਏ ਨਾਮ ਗੁਣ ਹੋ ਤੇ ਵਿਦਨਾ ਬਹਾਦੁਰ ਰਚੇ ਰਹੇ ਉਰਧ ਮੁਖ ਜੂ। ਯਾਨੀ ਕਿ ਜਿਨ੍ਹਾਂ ਨੇ ਗੁਰੂ ਘਰ ਦੀ ਚੋਰੀ ਕੀਤੀ, ਹੁਣ ਗੁਰੂ ਘਰ ਦੇ ਚੋਰ ਕਿਹੜੇ ਨੇ? ਜਿਨ੍ਹਾਂ ਨੇ ਨਾਮ ਲੈ ਲਿਆ, ਅੰਮ੍ਰਿਤ ਪੀ ਲਿਆ, ਵਸਤੂ ਪਦਾਰਥ ਤੋਂ ਸੰਬੰਧ ਲੈ ਲਏ। ਸਾਧ ਸੰਗਤ ਜੀ, ਸਾਰੀ ਉਮਰ ਹੀ ਬੀਤ ਗਈ, 40 साल हो गए, 30 साल हो गए, निरंतर काम मंगदे पे आ, मांग मांग करके साडा शरीर ही गल गया, यानी कि आखिरी समा आ गया, पर साडी कामना खत्म नहीं हुई, काम अजे तक बाकी है। यानी कि कामना लै लै के असि गुरु दे कोलो करना की सी, यह प्राण शक्ति खर्च कितने करनी सी, उस अकाल पुरख परमात्मा नु प्राप्त करन दा शौक पैदा करना सी। यानी कि शौक कितने पूरा किया, किस चीज व्यक्त किया, ताड़िया मारन दा शौक पैदा किया, अपनी जुड़नी पक्की कर ली। तो गुरु नानक साहब उपदेश कर रहे सत्संग जी, कबीर जी के मुखार बिन चो गुरु नानक साहब आप बोलते सन, एक रूहानी सच और ऐसा भेद है जरा किसी किताब के विच नहीं। तो गुरु नानक साहब बिल्कुल स्पष्ट कर रहे ने, ते विदना बाधू रचन, धर्म राज ने उन्हां दे वास्ते जिहड़े गुरु घर दे चोर ने, गुरु कोल दाता लैंदे ने, नाम अमृत लैंदे ने, और फिर परमात्मा दा शौक नहीं रखते। गुरु अपना शौक पैदा कराने वास्ते नहीं आंदा, ना अपना मत धर्म चलाने वास्ते आंदा, ना अपने नाल जुड़न वास्ते आंदा, ना सवेरे शाम दी सलामा करवाने वास्ते आंदा। सात संगत जी उते इन्हां नूं रस्ता देण वास्ते, अखां देण वास्ते आंदा, कोई शौक तां रखे। यानी परमात्मा दा शौक रखण वाले नूं उह अखां दे करके चला जांदा, सिर्फ इतना मजबूत है सतगुरु दा। ते असीं की करते हैं, असीं वस्तु पदार्थ और संबंध काम नूं पूरा करदे अपनी हस्ती बुला बैठते हैं। ती विदुना बहादुर रचे, धर्म राज ने उन्हां दे वास्ते बहादुर कहंदे ने चमगादड़ नूं। इक चमगादड़ दी जून रची है जिहड़े कि उल्टे लटके रहिंदे ने, क्यों? क्योंकि जो कुछ सतगुरु कहंदे ने, इस वक्त अकाल पुरख परमात्मा की प्रेरणा नूं सतगुरु जो कुछ चाग नाल व्यक्त किया, अगर इस दी असीं पालन नहीं किया, तो साध संगत जी जिते ताड़ियां मारन की जून पक्की है, उत्थे दूसरी जून भी अपनी झोली है, सानू तकसीम कर लेनी चाहिए। दूसरी जून साडी चमगादड़ दी अवश्य होएगी। कोई नायिका लाल इस चमगादड़ दी जून तो बच नहीं सकता। करम कबीर जी जड़े ने उस दरगाह चो बिल्कुल वापस आ गए और इस जगह चा करके उन्होंने इस बाणी का उच्चारण किया। तो बिल्कुल स्पष्ट है, यह सृष्टि चल रही है, यह नियमों के ऊपर आधारित है। नियम तो कोई माई का लाल बच सकता ही नहीं। अगर कोई बचने की कोशिश करेगा चलाकी और सियाने के नाल, अंधे खूह दे विच खेल दिता जाएगा। और अगर सतो सत गुण नूं प्रगट करेगा तो परमात्मा की तरफ जा करके चंगियाईयां बुरियाईयां वाचा धर्मे दूर करनी आपो अपनी, कह नेड़ा कह दूर, तेरा कीता तेरे सामने आना, खेत शरीर जो बीजिए सो अंत खनुआ आई। यानी कि जो कुछ भी इंसान की जून दे विच आकर के बीजेगा तू, अखीर तन में कट्टन वास्ते इन्हों मुल्कां दे विच इन्हों निचली उचली जूनों दे विच जाना पेगा, तन कोई माई का लाल बचा नहीं सकता। तो सतसंगत जी अज की बाणी दे विच यह दूसरा बचन पूरा नहीं हो सकिया, इस नूं गुरु नानक साहब अगले सत्संग विच लैणगे। जब तक इह शब्द पूरा नहीं हो जाता, यह सारे अर्थ गुरु नानक साहब साडियां आडियां दे विच रचा देना चाहते हैं। क्यों? क्योंकि साडी आत्मा का कल्याण हो सके। और जड़ी भी बाणी सचखंड तो आती है, बचन उचारित किए जाते हैं, मिसालां दित्तियां जांदियां, किसी की निंदा या वडियाई करने वास्ते नहीं, ना ही मंत्र दे विच किसी ने कोई अभाव लियाना है, और ना ही कोई मत या धर्म चलाने वास्ते। गुरु नानक साहब का तो सिर्फ इतना भाव है कि रूहानियत के इस अंग नूं स्पष्ट कर सकन, इस जाल नूं व्यक्त कर सकन हुमे दा, कि किस तरीके दे नाल असीं फस जांदे हां। जैसी क्रिया की है वैसा ही फल सानूं प्रतिफल मिलेगा। अगर असीं जन्मदिन मनाउण दे विच उद्घाटन समारोह दे विआह शादियां दे विच अपनी अस्थि अफसोस करदे ही बता दिते, तो सतसंग जी सानू इस सृष्टि का हिस्सा बनिया रहना पेगा। यह विधियां जड़ियां झाड़ू लगा के एक पासे कर दो, अख बंद करके बैठ गए और चलाकियां सहणता फला लिया, सतनाम साधन राम राम सब कोई कहे, कहिए राम ना होई गुर प्रसादी राम मन वसे, ता फल पावे कोई। यह किसी ने कल्याण नहीं जो करना, लोगों ने मूर्ख बनाया जा रहा, मूर्खा की कमियां संसार के बीच, मूर्ख बनाने वाले चाहिए ने। और इतने जितनी भी बाणी आई है अकाल पुरख परमात्मा की आत्मिक प्रेरणा रूप रूप हर अक्षर उस शिष्य अपने अंतर के प्रगट करना पेगा, ता ही उस युग काल के उस जीवात्मा का कल्याण होगा। कोई सियाणत चलाकी या सिफारिश का मजबून है ही नहीं। तो गुरु साहब का भाव सिर्फ इतना ही होंदा है कि सानू जगा सके, आत्मा का कल्याण बनने के काबिल बना सके। कोई भी माई का प्यारा इस सारी प्रक्रिया का कुछ होर अर्थ कढ़दा है, तो उसकी अपनी मनमत है, गुरमत का उसके कढ़े गए अर्थात कोई भी संबंध नहीं है।